अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह बिसाला गुरु तेग बहादुर परम कृपाला परम कृपाला श्री गुरु गोविंद सिंह बिसाला तरों तरा पर पुन पुन सीसा पुन सीसा बंद हो बार बार जगदीशा जिसमें है अमृत ज्ञान है माणक भगत भैराग श्री गुरु ग्रंथ साहिब उदद बंदों कर अनुराग एकंकारा सतगुरु तेहे प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज दीन दुनिया दे मालक चबर शतर तखत दे मालक समरथ गुरु प्रतख गुरु दीन दयाल कृपाल अंतर जामी पूर्ण पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां दे उत्ते सदा ही कृपा करन वाले सदा ही मेहर करन वाले सदा ही दया करन वाले समरथ गुरु प्रतख गुरु धन धन सच्चे पातशाह गरीब नवाज अंतर जामी सतगुरु हाजरा हजूर जहरा जहूर सर्ब कला भरपूर लोक परलोक के रखेक धन धन सच्चे पातशाह धन धन सतगुरु श्री गुरु ग्रंथ साहिब जी महाराज
धन श्री गुरु ग्रंथ साहिब जी महाराज
बड़े ही प्यार दे नाल सब सिख संगत दोवे हाथ जोड़ के उचारण करो जी धन धन श्री गुरु ग्रंथ साहिब जी महाराज
धन श्री गुरु ग्रंथ साहिब जी महाराज
हजूर सच्चे पातशाह जी की पवित्र हाजरी विखे ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ, ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਸ਼ਨ, ਸੁੱਖ ਦੇਣ ਵਾਲੇ ਦਰਸ਼ਨ ਆਪ ਜੀ ਨੇ ਕੀਤੇ ਨੇ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ, ਸਤਿਗੁਰੂ ਗਰੀਬ ਨਿਵਾਜ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ, ਸਤਿਗੁਰੂ ਜੀ ਦੇ ਪਵਿੱਤਰ ਮੁਖ ਤੋਂ ਉਚਾਰੀ ਹੋਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀਗੇ। ਇਸ ਸੰਸਾਰ ਵਿੱਚ ਕਿਸੇ 'ਤੇ ਬੜੀ ਵੱਡੀ ਕਿਰਪਾ ਹੋ ਜੇ, ਦਇਆ ਹੋਵੇ, ਮਿਹਰ ਹੋਵੇ, ਅਤੇ ਸਤਿਗੁਰੂ ਜੀ ਦੇ ਮੁੱਖੋਂ ਉਚਾਰੀ ਹੋਈ ਬਾਣੀ ਉੱਤੇ ਉਹ ਸ਼ਰਧਾ ਰੱਖਦਾ, ਪਿਆਰ ਰੱਖਦਾ, ਉਹਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਅਤੇ ਆਪਣੇ ਜੀਵਨ ਵਿੱਚ ਬੜੀ ਵੱਡੀ ਖੱਟੀ ਖੱਟਦਾ ਹੈ ਜੀ। ਜਿਹਦੇ ਮਾੜੇ ਭਾਗ ਹੋਣ ਉਹ ਗੁਰਬਾਣੀ ਦੇ ਉੱਤੇ ਵੀ ਤਰਕ ਕਰਨ ਲੱਗ ਪੈਂਦਾ। ਗੁਰਬਾਣੀ ਦੇ ਉੱਤੇ ਤਰਕ ਕਰਨੀ ਸਾਧ ਸੰਗਤ ਜੀ ਇਹ ਬਹੁਤੇ ਵੱਡੇ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਸਾਹਿਬ ਜੀ ਦੀ ਬਾਣੀ ਉੱਤੇ ਤਰਕ ਕਰਨੀ ਬੰਦਾ ਬੜੀ ਛੋਟੀ ਬੁੱਧੀ ਦਾ ਹੈ। ਬੰਦਾ ਇਸ ਗੱਲ ਦਾ ਨਿਰਣਾ ਨਹੀਂ ਕਰ ਸਕਦਾ ਵੀ ਇਹ ਬਾਣੀ ਗੁਰੂ ਜੀ ਦੀ ਹੈ ਜਾਂ ਨਹੀਂ ਹੈਗੀ ਜੀ। ਕਿਉਂ ਮਹਾਰਾਜ ਨੇ ਕੋਈ ਸ਼ਬਦ ਕਿਸੇ ਰਮਜ ਵਿੱਚ ਉਚਾਰਿਆ ਹੋਵੇ, ਸਾਡੀ ਉਹ ਅਵਸਥਾ ਨਾ ਹੋਵੇ ਜੀ। ਇਸ ਕਰਕੇ ਅਸੀਂ ਊਣੇ ਹਾਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਪੂਰੇ ਹਨ, ਪੂਰਿਆਂ ਦੀ ਗੱਲ ਨੂੰ ਪੂਰੇ ਹੀ ਜਾਣ ਸਕਦੇ ਨੇ ਜੀ। ਪੂਰਿਆਂ ਦੀ ਗੱਲ ਨੂੰ ਊਣੇ ਬੰਦੇ ਨਹੀਂ ਬਿਆਨ ਕਰ ਸਕਦੇ ਜੀ। ਇਹ ਜਿੰਨਾ ਕੁ ਆਪਾਂ ਗੁਰੂ ਸਾਹਿਬ ਜੀ ਦੀ ਸਿਫਤ ਕਰਦੇ ਹਾਂ, ਰਸ ਲੈਣ ਵਾਸਤੇ ਕਰਦੇ ਹਾਂ, ਗੁਰੂ ਸਾਹਿਬ ਜੀ ਦੀ ਸਿਫਤ ਕੀਤੇ ਹਾਂ, ਬੰਦੇ ਦਾ ਆਪਣਾ ਭਲਾ ਹੋਏਗਾ। ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਿਆ ਬੰਦੇ ਦਾ ਆਪਣਾ ਭਲਾ ਹੋਏਗਾ। ਬਾਕੀ ਇਹਨਾਂ ਚੀਜ਼ਾਂ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ ਜੀ। ਜਿੰਨੀ ਕੁ ਸਮਝ ਆ ਰਹੀ ਹੈ, ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੀ ਬਾਣੀ ਉੱਤੇ ਸ਼ਰਧਾ ਰੱਖਣੀ ਹੈ, ਪਿਆਰ ਰੱਖਣਾ, ਭਰੋਸਾ ਰੱਖਣਾ, ਅਤੇ ਗੁਰੂ ਜੀ ਦੀ ਗੁਰਬਾਣੀ ਨੂੰ ਪੜ੍ਹ ਕੇ, ਗੁਰੂ ਜੀ ਦੀ ਗੁਰਬਾਣੀ ਨੂੰ ਸੁਣ ਕੇ ਆਪਣੇ ਜੀਵਨ ਦੀ ਬਾਜੀ ਨੂੰ ਜਿੱਤਣ ਦਾ ਯਤਨ ਕਰਨਾ ਹੈ ਜੀ। ਬਾਕੀ ਜਿਹੜਾ ਗੁਰਬਾਣੀ ਦਾ ਜਾਪ ਕਰੇਗਾ, ਗੁਰਬਾਣੀ ਨੂੰ ਮੰਨੇਗਾ, ਗੁਰਬਾਣੀ ਉੱਤੇ ਭਰੋਸਾ ਰੱਖੇਗਾ, ਸਾਧ ਸੰਗਤ ਜੀ ਉਹਦਾ ਭਲਾ ਗੁਰੂ ਕੀ ਬਾਣੀ ਨੇ ਆਪੇ ਹੀ ਕਰ ਦੇਣਾ ਹੈ ਜੀ। ਬੰਦਾ ਬਸ ਗੁਰਬਾਣੀ ਪੜ੍ਹਨ ਤੱਕ ਮਿਹਨਤ ਕਰੇ, ਕਰਦਿਆਂ ਕਰਦਿਆਂ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਨੇ, ਇਹ ਗੁਰਬਾਣੀ ਬੰਦੇ ਦੇ ਹਿਰਦੇ ਵਿੱਚ ਵਸਣੀ ਸ਼ੁਰੂ ਹੋ ਜਾਂਦੀ ਜੀ। ਜਦੋਂ ਗੁਰਬਾਣੀ ਹਿਰਦੇ ਵਿੱਚ ਵਸਣੀ ਸ਼ੁਰੂ ਹੋ ਗਈ ਨਾ ਜੀ, ਅਤੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਵਿਕਾਰ ਜਿਹੜੇ ਨੇ, ਇਹ ਹੌਲੀ ਹੌਲੀ ਆਪੇ ਹੀ ਖੈੜਾ ਛੱਡਦੇ ਜਾਂਦੇ ਨੇ, ਛੱਡਦੇ ਜਾਂਦੇ ਨੇ, ਛੱਡਦੇ ਜਾਂਦੇ ਨੇ। ਕਿਉਂ? ਗੁਰੂ ਸਾਹਿਬ ਆਪ ਕਿਰਪਾ ਕਰਦੇ ਨੇ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ। ਪਹਿਲਾਂ ਗੁਰਬਾਣੀ ਨੂੰ ਗਾਓ, ਮਹਾਰਾਜ ਕਹਿਣ ਲੱਗੇ। ਗੁਰਬਾਣੀ ਦਾ ਅਭਿਆਸ ਕਰੋ, ਗੁਰਬਾਣੀ ਨੂੰ ਪੜ੍ਹੋ, ਬਾਰ ਬਾਰ ਆਪਣੀ ਰਸਨਾ 'ਤੇ ਗੁਰਬਾਣੀ ਦਾ ਪਾਠ ਲਿਆਓ, ਕਹਿਣ ਲੱਗੇ। ਇਹ ਕੰਮ ਸੰਗਤ ਜੀ ਬੜੀ ਮਿਹਨਤ ਮੰਗਦਾ ਜੀ, ਬੜਾ ਅਭਿਆਸ ਮੰਗਦਾ ਜੀ। ਗੁਰੂ ਸਾਹਿਬ ਸਾਡੇ 'ਤੇ ਤਰਸ ਕਰਨ, ਦਇਆ ਕਰਨ, ਮਿਹਰ ਕਰਨ, ਅਤੇ ਸਾਨੂੰ ਇਹ ਕਾਰੇ ਵੀ ਸੱਚੇ ਪਾਤਸ਼ਾਹ ਲਾਉਣ ਜੀ। ਗੁਰਬਾਣੀ ਦਾ ਅਭਿਆਸ ਕਰਨਾ ਸਹਿਜੇ ਸਹਿਜੇ, ਬਹੁਤ ਜ਼ਿਆਦਾ ਅਭਿਆਸ ਕਰਨ ਨਾਲ ਕੀ ਹੋਏਗਾ? ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਹੋਏਗੀ ਤੁਹਾਡੇ 'ਤੇ ਜੀ। ਗੁਰਬਾਣੀ ਦਾ ਪਾਠ ਕਿਉਂ ਕਰਨਾ? ਸਾਡੇ 'ਤੇ ਗੁਰੂ ਜੀ ਕਿਰਪਾਲੂ ਹੋ ਜਾਣ ਜੀ, ਸਾਡੇ 'ਤੇ ਗੁਰੂ ਜੀ ਦੀ ਬਖਸ਼ਿਸ਼ ਹੋ ਜੇ, ਅਤੇ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾਂ ਸਮਾਣੀ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਕਿਰਪਾ ਹੋ ਜਾਵੇ, ਮਿਹਰ ਹੋ ਜਾਵੇ, ਗੁਰਬਾਣੀ ਰਸਨਾ ਤੋਂ ਪੜ੍ਹਦਿਆਂ ਪੜ੍ਹਦਿਆਂ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੀ। ਕਹਿਣ ਲੱਗੇ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿੰਨਾਂ ਸਮਾਣੀ। ਇਹਦੇ ਵਿੱਚ ਹੀ ਸੱਚੇ ਪਾਤਸ਼ਾਹ ਨੇ ਅੱਗੇ ਜਾ ਕੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਜਦੋਂ ਗੁਰਬਾਣੀ ਹਿਰਦੇ ਵਿੱਚ ਵਸ ਗਈ ਨਾ ਜੀ, ਫਿਰ ਗੁਰਬਾਣੀ ਦੇ ਅੰਦਰ ਰਸ ਪੈਦਾ ਕਰਨਾ। ਕਹਿਣ ਲੱਗੇ ਬੜਾ ਰਸ ਪੈਦਾ ਹੋਏਗਾ, ਫਿਰ ਅੰਮ੍ਰਿਤ ਪੀਵੋ। ਮਹਾਰਾਜ ਕਹਿੰਦੇ ਬਾਅਦ 'ਚੋਂ ਤਾਂ ਅੰਮ੍ਰਿਤ ਹੀ ਲੱਗੇਗਾ ਸਾਰਾ ਕੁਝ ਜੀ। ਸੋ ਸਾਧ ਸੰਗਤ ਜੀ, ਆਪ ਜੀ ਮਹਾਰਾਜ ਦੀ ਬਾਣੀ ਦਾ ਕੀਰਤਨ ਸੁਣ ਰਹੇ ਸੀ। ਕਿਉਂ? ਅੱਜ ਵਟਸਐਪ ਤੇ ਬਹੁਤ ਆ ਰਿਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਨੇ ਅੱਜ ਦੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਜੀ। ਕੁਦਰਤੀ ਬਾਬਾ ਰਾਮ ਰਾਏ ਜੀ ਦਾ ਵੀ ਪ੍ਰਸੰਗ ਅੱਜ ਸ਼ੁਰੂ ਹੋ ਜਾਣਾ ਕਥਾ ਵਿੱਚ ਜੀ। ਬਾਬਾ ਰਾਮ ਰਾਏ ਜੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਕੇ ਭਰਾ ਸਨ ਜੀ, ਗੁਰੂ ਹਰਿ ਰਾਏ ਸਾਹਿਬ ਜੀ ਦੇ ਪੁੱਤਰ ਸਨ। ਪਰ ਸਾਧ ਸੰਗਤ ਜੀ, ਰੱਬ ਦੀ ਕਿਰਪਾ ਦੀ ਖੇਡ ਹੈਗੀ ਹੈ। ਵੈਸੇ ਜਿਹੜੀ ਗੁਰਤਾ ਗੱਦੀ ਲੈਣੀ ਹੈ ਨਾ ਜੀ ਸੰਗਤ ਜੀ, ਇਹ ਕੋਈ ਬੰਦਾ ਸੋਚੇ ਵੀ ਮੈਂ ਇੱਥੇ ਸੰਸਾਰ ਵਿੱਚ ਜਨਮ ਲੈ ਕੇ ਸੇਵਾ ਸਿਮਰਨ ਕਰਕੇ ਗੁਰੂ ਬਣ ਜਾਵਾਂ, ਤੋਰਾ ਬੜਾ ਵੱਡਾ ਭੁਲੇਖਾ ਹੋਏਗਾ ਜੀ। ਕਿਉਂ? ਗੁਰਤਾ ਗੱਦੀ ਤੇ ਜਿਹਨੇ ਬੈਠਣਾ ਉਹਨੂੰ ਧੁਰ ਦਰਗਾਹ ਤੋਂ ਸਰਟੀਫਿਕੇਟ ਮਿਲਿਆ ਹੋਇਆ ਜੀ, ਉਹਨੂੰ ਧੁਰ ਦਰਗਾਹ ਤੋਂ ਸਰਟੀਫਿਕੇਟ ਮਿਲਿਆ। ਪਰ ਬੜੀ ਵੱਡੀ ਸਿੱਖਿਆ, ਇੱਕ ਬੰਨੇ ਬਾਬਾ ਰਾਮ ਰਾਏ, ਇੱਕ ਬੰਨੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਬਾਬਾ ਰਾਮ ਰਾਏ ਜੀ ਦੀ ਸਰੀਰਕ ਉਮਰ ਵੀ ਵੱਡੀ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਰੀਰਕ ਉਮਰ ਉਹਨਾਂ ਤੋਂ ਅੱਧੀ ਸੀਗੀ ਜੀ। ਪਰ ਬਾਬਾ ਜੀ ਉਹ ਪ੍ਰਾਪਤੀ ਨਹੀਂ ਕਰ ਪਾਏ, ਗੁਰੂ ਘਰ ਵਿੱਚ ਜਨਮ ਲੈ ਕੇ ਗੁਰੂ ਦੇ ਪੁੱਤਰ ਬਣ ਕੇ ਵੀ ਉਹ ਪ੍ਰਾਪਤੀ ਨਹੀਂ ਕਰ ਪਾਏ ਜਿਹੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਾਪਤੀ ਕੀਤੀ ਜੀ। ਕਿਉਂ? ਉਹ ਧੁਰੋਂ ਹੀ ਗੁਰੂ ਨੇ, ਧੁਰੋਂ ਹੀ ਮਾਲਕ ਨੇ। ਬੜੀ ਛੋਟੀ ਉਮਰ ਦੇ ਵਿੱਚ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੱਜ ਗਏ ਤੇ ਸੱਜ ਕੇ ਬੇਅੰਤ ਸਿੱਖ ਸੰਗਤਾਂ ਦਾ ਸੱਚੇ ਪਾਤਸ਼ਾਹ ਨੇ ਭਲਾ ਕੀਤਾ ਜੀ। ਪਿਆਰ ਨਾਲ ਸਾਰੀ ਸੰਗਤ ਕਹੋ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਇਸ ਕਰਕੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਖਿਆ, ਸਿੱਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧਿਆਇਆ, ਧਿਆਨ ਵਿੱਚ ਲਿਆਇਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਧਿਆਨ ਧਰਿਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਧਿਆਨ ਵਿੱਚ ਦਰਸ਼ਨ ਕੀਤਿਆਂ ਸਭ ਦੁੱਖ ਦੂਰ ਹੋ ਜਾਣਗੇ ਕਹਿਣ ਲੱਗੇ। ਤੇ ਦੂਜੇ ਪਾਸੇ ਅੱਜ ਬਾਬਾ ਰਾਮ ਰਾਏ ਜੀ ਦੀ ਸਾਖੀ ਆਰੰਭ ਹੋ ਜਾਣੀ ਹੈ ਤੇ ਬਾਬਾ ਰਾਮ ਰਾਏ ਜੀ ਆਪ ਹੀ ਡਰ ਰਹੇ ਨੇ ਜੀ। ਜਿਹੜਾ ਆਪ ਡਰ ਰਿਹਾ ਉਹ ਕਿਸੇ ਦਾ ਦੁੱਖ ਕਿਵੇਂ ਦੂਰ ਕਰੇਗਾ ਜੀ? ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਬੈਠੇ ਤੇ ਬੜੇ ਸਿਆਣੇ ਸਿੱਖ ਜਿਹੜੇ ਸੀਗੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੈਸੇ ਹੀ ਬੇਨਤੀ ਕਰ ਬੈਠੇ ਵੀ ਮਹਾਰਾਜ, ਬਾਬਾ ਰਾਮ ਰਾਏ ਜੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਅਵਸਥਾ ਜ਼ਿਆਦਾ ਕਿਹਦੀ ਵੱਡੀ ਹੈ? ਕਹਿਣ ਲੱਗੇ ਦੋਵਾਂ ਵਿੱਚੋਂ ਅਵਸਥਾ ਕਿਹਦੀ ਵੱਡੀ ਹੈ? ਕਿਉਂ? ਕੰਮਕਾਰ ਤੇ ਬਾਬਾ ਰਾਮ ਰਾਏ ਜੀ ਵੀ ਬੜੇ ਸਿਆਣੇ ਨੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਉਸ ਸਮੇਂ 5 ਕੁ ਸਾਲਾਂ ਤੋਂ ਥੋੜ੍ਹੀ ਸੀਗੀ ਜੀ। 5 ਸਾਲਾਂ ਦੀ ਉਮਰ ਵਿੱਚ ਤੇ ਗੁਰੂ ਸਾਹਿਬ ਗੁਰਤਾ ਗੱਦੀ ਤੇ ਸੱਜੇ ਜੀ। ਤੇ ਸੋਚ ਸਮਝ ਕੇ ਬੜਾ ਜੇ ਸੁਰਤ ਕਰਕੇ ਵੇਖੀਏ ਤੇ 5 ਸਾਲ ਦੀ ਉਮਰ ਦਾ ਬੱਚਾ ਕੁਝ ਵੀ ਨਹੀਂ ਹੁੰਦਾ ਜੀ ਅੱਜ ਦੀ ਦੁਨੀਆਂ ਵਿੱਚ ਵੇਖਿਆ ਜਾਵੇ ਜੀ। 5 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠਣਾ, ਗੁਰੂ ਬਣ ਕੇ ਬੈਠਣਾ ਬਹੁਤ ਵੱਡੀ ਗੱਲ ਹੈ ਸਾਧ ਸੰਗਤ ਦੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਉਦੋਂ ਛੋਟੀ ਸੀ, ਮਹਾਰਾਜ ਨੇ ਸੂਈ ਦਿੱਤੀ ਜੀ। ਮਹਾਰਾਜ ਕਹਿੰਦੇ ਇੱਕ ਉਹ ਪਲੰਗਾ ਜਿਹਦੇ ਤੇ ਰਾਮ ਰਾਏ ਬਹਿ ਕੇ ਬਾਣੀ ਪੜ੍ਹਦੇ, ਦੂਜੇ ਤੇ ਹਰਿਕ੍ਰਿਸ਼ਨ ਜੀ, ਤੁਸੀਂ ਪਲੰਗੇ ਦੇ ਪਾਵੇ ਵਿੱਚ ਸੂਈ ਚੋਭ ਕੇ ਵੇਖਣੀ। ਕਹਿਣ ਲੱਗੇ ਜਿਹਦੇ ਪਾਵੇ ਜਿਸ ਦੇ ਪਾਵੇ ਦੇ ਅੰਦਰ ਸੂਈ ਲੰਘ ਗਈ, ਸਮਝੋ ਆਉਣ ਵਾਲੇ ਸਮੇਂ 'ਚ ਗੁਰੂ ਆਉਣਗੇ। ਕਹਿਣ ਲੱਗੇ ਸਾਧ ਸੰਗਤ ਜੀ, ਹੁਣ ਪਾਵੇ ਦੇ ਵਿੱਚ ਤੇ ਕਿਲ ਵੀ ਠੋਕਣਾ ਹੋਏ ਤੇ ਜ਼ੋਰ ਚਾਹੀਦਾ ਜੀ, ਤੇ ਸੂਈ ਕਿਵੇਂ ਲੰਘੇਗੀ ਜੀ? ਤੇ ਦੱਸਦੇ ਨੇ ਮਹਾਂਪੁਰਖ ਕਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਪਹੁੰਚਣ ਤੋਂ ਪਹਿਲਾਂ, ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਵਾਲੇ ਪਲੰਗੇ ਤੇ ਪਹੁੰਚਣ ਤੋਂ ਪਹਿਲਾਂ ਉਹ ਰਾਮ ਰਾਏ ਜੀ ਦੇ ਕੋਲ ਗਏ ਜੀ, ਜਿੱਥੇ ਬਹਿ ਕੇ ਬਾਣੀ ਪੜ੍ਹ ਰਹੇ ਸੀ ਉੱਥੇ ਪਲੰਗੇ 'ਚ ਸੂਈ ਚਬੋਈ, ਕੋਈ ਗੱਲ ਨਾ ਬਣੀ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਲੰਗੇ ਦੇ ਵਿੱਚ ਸੂਈ ਚਬੋਈ, ਇੰਨਾ ਰਸ ਵਿੱਚ ਬਾਣੀ ਪੜ੍ਹ ਰਹੇ ਸਨ ਕਿ ਸਾਧ ਸੰਗਤ ਜੀ ਪਲੰਗੇ ਦੇ ਪਾਵੇ ਦੇ ਵਿੱਚ ਸੂਈ ਅੰਦਰ ਐਂਟਰ ਹੋ ਗਈ ਜੀ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ, ਜਿੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਵਰਤੇ ਉੱਥੇ ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ ਜੀ, ਸੁੱਕੀਆਂ ਲੱਕੜਾਂ ਹਰੀਆਂ ਹੋ ਜਾਂਦੀਆਂ। ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਿਓ, ਮਸਕੀਨ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਕਰਕੇ ਵੇਖਿਆ ਜੀ। ਇੱਕ ਬੰਨੇ ਅਖੰਡ ਪਾਠ ਸਾਹਿਬ ਜੀ ਦੀ ਬਾਣੀ ਆਰੰਭ ਹੋ ਗਈ, ਹਾਂਜੀ ਉਹ ਤਰਕ ਕੀਤੀ ਸੀ ਕਿਸੇ ਨੇ ਵੀ ਆਹ ਬਾਣੀ ਵਿੱਚ ਐਵੇਂ ਹੀ ਗੱਲ ਲਿਖੀ ਹੈ, ਹਾਂਜੀ ਤੇ ਗੁਰਬਾਣੀ ਦੇ ਵਿੱਚ ਕੋਈ ਵੀ ਗੱਲ ਐਵੇਂ ਨਹੀਂ ਲਿਖੀ ਹੋਈ ਜੀ। ਗੁਰਬਾਣੀ ਸੱਤ ਹੈ ਤੇ ਗੁਰਬਾਣੀ ਪਰਮੇਸ਼ਰ ਦਾ ਰੂਪ ਹੈ, ਗੁਰਬਾਣੀ ਬਿਲਕੁਲ ਸੱਤ ਹੈ ਜੀ, ਹਾਂਜੀ ਤੇ ਉਹ ਦੱਸਦੇ ਕਹਿਣ ਲੱਗੇ ਮਸਕੀਨ ਜੀ ਨੂੰ ਆਖਿਆ ਵੀ ਇਹ ਗੱਲ ਐਵੇਂ ਹੀ ਲਿਖੀ ਹੈ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਜਿਹੜੀ ਲੱਕੜ ਸੋਕੀ ਗਈ ਹੈ ਉਹ ਮੁੜ ਹਰੀ ਕਿਵੇਂ ਹੋਏਗੀ ਜਿਹੜੀ ਲੱਕੜ ਸੁੱਕ ਗਈ ਹੈ ਟਾਣੀ ਤੇ ਟਾਣੀ ਤੋਂ ਟੁੱਟ ਚੁੱਕੀ ਹੈ ਉਹ ਹਰੀ ਨਹੀਂ ਹੋ ਸਕਦੀ ਜੀ ਮਸਕੀਨ ਜੀ ਹੋਣਾ ਫਿਰ ਇੱਕ ਬਾਣੇ ਇੱਕ ਪਾਸੇ ਬਾਣੀ ਦਾ ਪਾਠ ਆਰੰਭ ਕਰਵਾਇਆ ਉਹ ਦੱਸਦੇ ਨੇ ਆਪ ਤੇ ਕਹਿੰਦੇ ਨੇ ਫਿਰ ਇੱਕ ਪਾਸੇ ਕਮਰੇ ਦੇ ਵਿੱਚ ਜਿੱਥੇ ਬਾਣੀ ਆਰੰਭ ਹੋਈ ਉੱਥੇ ਸੁੱਕੀ ਲੱਕੜ ਰੱਖ ਕੇ ਉਹਦੇ 'ਤੇ ਜਲ ਪਾਉਣ ਨੂੰ ਆਖਿਆ ਜੀ ਬਾਣੀ ਚੱਲਦੀ ਗਈ ਅਤੇ ਗੁਰੂ ਕੀ ਬਾਣੀ ਦਾ ਪ੍ਰਤਾਪ ਅਜੇ ਪਾਠ ਮੱਧ ਵਿੱਚ ਪਹੁੰਚਿਆ ਅਤੇ ਸੁੱਕੀ ਹੋਈ ਲੱਕੜ ਹਰੀ ਹੋ ਗਈ ਜੀ ਭਾਵ ਉਹਦੇ ਵਿੱਚੋਂ ਉਹ ਫੁੱਲ ਪੱਤੇ ਜੇ ਬਾਹਰ ਹੋਣੇ ਸ਼ੁਰੂ ਹੋ ਗਏ ਜੀ ਹੁਣ ਉਹਦੀ ਤਾਂ ਜੜ੍ਹ ਨਹੀਂ ਥੱਲੇ ਲੱਗੀ ਜੀ ਪਰ ਗੁਰਬਾਣੀ ਬਹੁਤ ਕੁਝ ਕਰ ਸਕਦੀ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਇੰਨੇ ਪਿਆਰ ਨਾਲ ਬਾਣੀ ਪੜ੍ਹਦੇ ਸਨ ਇੰਨੇ ਰਸ ਨਾਲ ਬਾਣੀ ਪੜ੍ਹਦੇ ਹੁੰਦੇ ਸੀ ਵੀ ਸੁੱਕੀਆਂ ਲੱਕੜਾਂ ਵੀ ਹਰੀਆਂ ਕਰ ਦਿੰਦੇ ਹੁੰਦੇ ਸੀਗੇ ਜੀ ਸੁੱਕੀਆਂ ਲੱਕੜਾਂ ਵੀ ਹਰੀਆਂ ਕਰ ਦਿੰਦੇ ਕਿਉਂ ਉਹ ਗੁਰੂ ਨੇ ਜੀ ਅਤੇ ਗੁਰੂ ਜੀ ਜੋ ਮਰਜ਼ੀ ਕਰ ਸਕਦੇ ਨੇ ਜੀ ਅਤੇ ਗੁਰੂ ਕੀ ਬਾਣੀ ਪੜ੍ਹਨ ਦਾ ਮੌਕਾ ਸਮਾਂ ਸਾਨੂੰ ਵੀ ਗੁਰੂ ਜੀ ਨੇ ਬਖਸ਼ਿਸ਼ ਕੀਤਾ ਗੁਰਮੁਖੋ ਜਿੰਨਾ ਕੁ ਹੋ ਸਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਅਭਿਆਸ ਅੰਦਰੋਂ ਅੰਦਰ ਜਾਰੀ ਰੱਖਿਆ ਕਰੋ ਜੀ ਅੰਦਰ ਅੰਦਰ ਜਾਰੀ ਰਹਿੰਦਾ ਅਵਸਥਾ ਸਹਿਜੇ ਸਹਿਜੇ ਬਣ ਜਾਂਦੀ ਹੈ ਪਹਿਲਾਂ ਮੁੱਖ ਨਾਲ ਗੁਰਬਾਣੀ ਪੜ੍ਹਨ ਦਾ ਬੜਾ ਅਭਿਆਸ ਕਰਨਾ ਪੈਂਦਾ ਹੈ ਫਿਰ ਜਦੋਂ ਮੁੱਖ ਨਾਲ ਬਾਣੀ ਪੜ੍ਹਨ ਦਾ ਅਭਿਆਸ ਹੋ ਗਿਆ ਫਿਰ ਗੁਰੂ ਜੀ ਕਿਰਪਾ ਕਰਦੇ ਫਿਰ ਅੰਦਰ ਹੀ ਗੁਰਬਾਣੀ ਦਾ ਅਭਿਆਸ ਬੰਦੇ 'ਤੇ ਸ਼ੁਰੂ ਹੋ ਜਾਂਦਾ ਜੀ ਸੱਚੇ ਪਾਤਸ਼ਾਹ ਮਿਹਰ ਕਰਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਖ ਉਹ ਦੱਸ ਰਹੇ ਸਨ ਕਹਿੰਦੇ ਸਨ ਜਪਜੀ ਸਾਹਿਬ ਦੀ ਬਾਣੀ ਦਾ ਜਿਹੜਾ ਅਭਿਆਸ ਹੈ ਚੁੱਪ ਰਹਿ ਕੇ ਕਰਨਾ ਕਹਿਣ ਲੱਗੇ ਕੱਜ ਕੇ ਆਖੋ
ਵਾਹਿਗੁਰੂ
ਹੁਣ ਇਹ ਕੰਮ ਬੜਾ ਔਖਾ ਜੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਹਿੰਦੇ ਚੁੱਪ ਰਹਿ ਕੇ ਕਰਨਾ ਜੀਭ ਨਹੀਂ ਹਿੱਲਣੀ ਚਾਹੀਦੀ ਜੀ ਇਹਦਾ ਭਾਵ ਵੀ ਅੰਦਰ ਅੰਦਰ ਪਾਠ ਚੱਲਣਾ ਚਾਹੀਦਾ ਜੀ ਅੰਦਰ ਅੰਦਰ ਚਲਾਉਣ ਵਾਸਤੇ ਪਹਿਲਾਂ ਬਾਹਰੋਂ ਬੜਾ ਅਭਿਆਸ ਕਰਨਾ ਪੈਂਦਾ ਹੈ ਜੀ ਬਾਹਰ ਕਈ ਕਈ ਪਾਠ ਲਗਾਤਾਰ ਕਈ ਕਈ ਘੰਟੇ ਜਿਹੜੇ ਫਰੀ ਨੇ ਜਾਂ ਕੰਮ ਕਾਰ ਕਰਦੇ ਨੇ ਲਗਾਤਾਰ ਗੁਰਬਾਣੀ ਦਾ ਅਭਿਆਸ ਕਰੀ ਚੱਲਣ ਫਿਰ ਇੱਕ ਦਿਨ ਅਵਸਥਾ ਐਸੀ ਬਣ ਜਾਂਦੀ ਹੈ ਅਤੇ ਜੀਭ ਵੀ ਨਹੀਂ ਹਿੱਲਦੀ ਅਤੇ ਗੁਰਬਾਣੀ ਦਾ ਪਾਠ ਅੰਦਰੋਂ ਅੰਦਰ ਹੀ ਬੰਦੇ 'ਤੇ ਚੱਲੀ ਜਾਂਦਾ ਹੈ ਜੀ ਅੰਦਰੋਂ ਅੰਦਰ ਚੱਲੀ ਜਾਂਦਾ ਪਰ ਇਹ ਸਾਰਾ ਕੁਝ ਸਮਾਂ ਮੰਗਦਾ ਜੀ ਕਹਿਣ ਦਾ ਭਾਵ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਬੜੇ ਰਸ ਨਾਲ ਪੜ੍ਹਦੇ ਹੁੰਦੇ ਸੀਗੇ ਜੀ ਉਹੋ ਹੀ ਗੁਰਬਾਣੀ ਅਸੀਂ ਪੜ੍ਹਦੇ ਹਾਂ ਸਾਨੂੰ ਵੀ ਮੌਕਾ ਮਿਲਿਆ ਜੀ ਜਦੋਂ ਗੁਰਬਾਣੀ ਦਾ ਪਾਠ ਕਰਨਾ ਬੜੀ ਸਾਵਧਾਨਤਾ ਦੇ ਨਾਲ ਅਤੇ ਬੜੇ ਪਿਆਰ ਦੇ ਨਾਲ ਕਰਨ ਦਾ ਯਤਨ ਕਰਨਾ ਸੋ ਆਪ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ
ਸਭ ਦੁੱਖ ਜਾਏ
ਸਭ ਸ਼ਬਦ ਵਿੱਚ ਬੜੀ ਵਿਸ਼ਾਲਤਾ ਮੈਂ ਬੜੀ ਵਾਰੀ ਬੇਨਤੀ ਕੀਤੀ ਸਭ ਸ਼ਬਦ ਵਿੱਚ ਤਨ ਮਨ A to Z ਸਾਰੇ ਦੁੱਖ ਆ ਜਾਂਦੇ ਜੀ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਸਿੱਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਧਿਆਨ ਧਰਿਆ ਕਰੋ ਧਿਆਨ ਧਰ ਕੇ ਸਾਰੇ ਦੁੱਖ ਦੂਰ ਹੋ ਜਾਣਗੇ ਕਹਿਣ ਲੱਗੇ ਜੀ ਸੋ ਅੱਜ ਮਹਾਰਾਜ ਜੀ ਦਾ ਗੁਰਤਾ ਗੱਦੀ ਦੇਣ ਹੈ ਜੀ ਅੱਜ ਦੇ ਦਿਨ ਮੇਰੇ ਸਤਿਗੁਰੂ 5 ਸਾਲਾਂ ਦੀ ਉਮਰ 'ਚ ਗੁਰਤਾ ਗੱਦੀ 'ਤੇ ਸੱਜੇ ਜੀ ਕਿਤੇ ਸੋਚੋ ਹਾਂ ਵੀ 5 ਸਾਲ ਦਾ ਬੱਚਾ ਕਿੱਡਾ ਕੁੰਦਾ ਜੀ ਅਤੇ ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ ਮਤ ਸਮਝੇ ਕੋਈ ਬੰਦਾ ਸੇਵਾ ਕਰਕੇ ਸਿਮਰਨ ਕਰਕੇ ਗੁਰੂ ਬਣ ਜਾਏਗਾ ਜੀ ਸੇਵਾ ਸਿਮਰਨ ਸਿੱਖ ਬਣਨ ਵਾਸਤੇ ਕਰਨਾ ਜੀ ਸਾਰਿਆਂ ਨੇ ਜੀ ਗੁਰੂ ਜੀ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣ ਵਾਸਤੇ ਕਰਨਾ ਬਾਕੀ ਗੁਰੂ ਸਾਹਿਬ ਜੀ ਦੀ ਲੀਲਾ ਮਹਾਰਾਜ ਜਾਣਦੇ ਗੁਰੂ ਤੇ ਧੁਰੋਂ ਹੀ ਆਉਂਦਾ ਸਤਸੰਗਤ ਜੀ ਮਹਾਰਾਜ ਧੁਰੋਂ ਹੀ ਸਤਿਗੁਰੂ ਆਏ ਮੇਰੇ ਬਾਲਾ ਪ੍ਰੀਤਮ ਸਤਿਗੁਰੂ ਫਿਰ 5 ਸਾਲਾਂ ਦੀ ਉਮਰ ਵਿੱਚ ਗੁਰਤਾ ਗੱਦੀ 'ਤੇ ਸੱਜੇ ਜੀ ਅੱਜ ਉਹ ਵਾਲਾ ਦਿਨ ਹੈ ਸਭ ਸਿੱਖ ਸੰਗਤਾਂ 'ਤੇ ਸੱਚੇ ਪਾਤਸ਼ਾਹ ਮਿਹਰ ਕਰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸਾਡੇ 'ਤੇ ਦਇਆ ਕਰਨ ਨਾਮ ਜਪਣ ਦਾ ਸੁਭਾਅ ਸਾਡਾ ਬਣਾਉਣ ਗੱਜ ਕੇ ਆਖੋ
ਵਾਹਿਗੁਰੂ
ਨਿਮਰਤਾ ਵਾਲਾ ਸੁਭਾਅ ਬਖਸ਼ਿਸ਼ ਕਰਨ ਪ੍ਰੇਮ ਵਾਲਾ ਸੁਭਾਅ ਬਖਸ਼ਿਸ਼ ਕਰਨ ਬਾਬਾ ਰਾਮ ਰਾਏ ਜੀ ਬਹੁਤ ਕੁਝ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੋਲਦੇ ਰਹੇ ਕਰਦੇ ਰਹੇ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਸ਼ਾਂਤ ਸੁਭਾਅ ਦੇ ਸਨ ਜੀ ਮਹਾਰਾਜ ਨੇ ਕੋਈ ਐਸਾ ਬਚਨ ਨਹੀਂ ਕੀਤਾ ਜੀ ਬਸ ਇੱਕ ਬਚਨ ਤੇ ਪਹਿਰਾ ਦਿੱਤਾ ਵੀ ਉਹ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ ਜੀ, ਤੇ ਨਹੀਂ ਦਿੱਤੇ ਸੀਗੇ। ਤੁਸੀਂ ਕਥਾ ਬੜੀ ਵਾਰੀ ਸੁਣੀ ਜੀ ਇਹ ਸਾਰੀ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਲੜੀ ਵਾਰੀ ਤਾਸ ਆਪਾਂ ਸਰਵਣ ਕਰਨਾ, ਜੋੜੋ ਹੱਥ ਤੇ ਪਿਆਰ ਨਾਲ ਕਹੋ ਸਾਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਪਸੰਦ ਕੀਤੀ ਹੋਈ ਥਾਂ ਦੇ ਉੱਤੇ ਬੜਾ ਵੱਡਾ ਕਿਲਾ ਬਣਾਇਆ ਜੀ। ਕਈ ਹਜ਼ਾਰ ਬੰਦੇ ਇੱਕੋ ਸਮੇਂ ਉਸ ਕਿਲੇ ਦੇ ਵਿੱਚ ਪ੍ਰਵੇਸ਼ ਕਰ ਜਾਣ, ਰਹਿਣ, ਐਸਾ ਕਿਲਾ ਗੁਰੂ ਜੀ ਨੇ ਬਣਾਇਆ। ਬੇਅੰਤ ਸਿੱਖ ਸੰਗਤਾਂ ਕਿਲਾ ਬਣਾਉਣ ਵਾਸਤੇ ਨਾਲ ਲੱਗੀਆਂ ਜੀ। ਜਦੋਂ ਗੁਰੂ ਸਾਹਿਬ ਕੋਈ ਕਾਰਜ ਆਰੰਭ ਕਰਨ ਤੇ ਸਾਧ ਸੰਗਤ ਜੀ, ਗੁਪਤ ਫੌਜਾਂ ਵੀ ਬੜੀਆਂ ਆ ਜਾਂਦੀਆਂ ਨੇ ਜੀ। ਉਹ ਗੁਪਤ ਫੌਜਾਂ ਆ ਕੇ ਵੀ ਬੜਾ ਕੰਮ ਕਰਦੀਆਂ ਨੇ ਜੀ। ਜਿੱਥੇ ਸਿੱਖ ਸੰਗਤਾਂ ਆ ਕੇ ਕਾਰਜ ਕਰ ਰਹੀਆਂ ਨੇ, ਹੋਰ ਬੇਅੰਤ ਗੁਰਮੁਖ ਪਿਆਰੇ ਕੰਮ ਕਰ ਰਹੇ ਨੇ, ਫੌਜਾਂ ਕੰਮ ਕਰ ਰਹੀਆਂ ਨੇ। ਉਧਰੋਂ ਦੂਜੇ ਪਾਸੇ ਨਾਣ ਦੇ ਰਾਜੇ ਮੇਦਨੀ ਪ੍ਰਕਾਸ਼ ਦੀਆਂ ਫੌਜਾਂ ਕੰਮ ਕਰ ਰਹੀਆਂ ਨੇ ਜਿਸ ਕਿਲਾ ਬਣਾਉਣ ਨੂੰ। ਹੁਣ ਤੁਸੀਂ ਖੁਦ ਹਿਸਾਬ ਲਾਓ ਵੀ ਕਈ ਹਜ਼ਾਰ ਬੰਦੇ ਉਸ ਕਿਲੇ ਵਿੱਚ ਰਹਿਣੇ ਸੀਗੇ ਜੀ। ਜਿਸ ਕਿਲੇ ਬਣਾਉਣ ਨੂੰ, ਕਿਲਾ ਬਣਾਉਣ ਨੂੰ ਕਈ ਸਾਲ ਲੱਗਣੇ ਨੇ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਕਿਲਾ 12 ਦਿਨਾਂ ਵਿੱਚ ਬਣ ਗਿਆ ਜੀ। ਕੱਲ ਕਥਾ ਤੁਸੀਂ ਸਾਰੀ ਸਰਵਣ ਕੀਤੀ, 12 ਦਿਨਾਂ ਵਿੱਚ ਉਹ ਕਿਲਾ ਬਣ ਗਿਆ। ਦਾਸ ਨੇ ਅੱਗੇ ਵੀ ਖੁੱਲ੍ਹ ਕੇ ਕੱਲ ਬੇਨਤੀ ਕੀਤੀ, ਗੁਰਮੁਖੋ ਜਿੱਥੇ ਗੁਰੂ ਸਾਹਿਬ ਆ ਕੇ ਖਲੋ ਜਾਣ ਹੈ, ਉੱਥੇ ਸਭ ਤਾਕਤਾਂ ਆ ਕੇ ਹਾਜ਼ਰ ਹੋ ਜਾਂਦੀਆਂ ਨੇ ਜੀ। ਸਭ ਤਾਕਤਾਂ ਆ ਕੇ ਹਾਜ਼ਰ ਹੋ ਜਾਂਦੀਆਂ ਨੇ, ਤੇ ਕੱਲੀਆਂ ਹਾਜ਼ਰ ਨਹੀਂ ਹੁੰਦੀਆਂ, ਫਿਰ ਆ ਕੇ ਵਰਤਦੀਆਂ ਵੀ ਨੇ ਜੀ ਉਹ ਜੀ। ਆ ਜਿਹੜੀਆਂ ਗੁਪਤ ਫੌਜਾਂ ਨੇ, ਗੁਪਤ ਰੂਹਾਂ ਨੇ, ਇਹ ਤੇ ਗੁਰੂ ਦੇ ਪਿਆਰਿਆਂ ਦੇ ਹੁਕਮ ਵਿੱਚ ਹੋ ਜਾਂਦੀਆਂ ਜੀ। ਉਹ ਜੋ ਚਾਹੁਣ ਕਰਾ ਸਕਦੇ ਉਹਨਾਂ ਕੋਲੋਂ ਜੀ। ਜੇ ਗੁਪਤ ਫੌਜਾਂ ਗੁਰੂ ਦੇ ਪਿਆਰਿਆਂ ਦੇ ਹੁਕਮ ਵਿੱਚ ਹੋ ਸਕਦੀਆਂ, ਤੇ ਗੁਰੂ ਸਾਹਿਬ ਦੇ ਮਾਲਕ ਨੇ ਜੀ ਸੱਚੇ ਪਾਤਸ਼ਾਹ, ਮਹਾਰਾਜ ਕਿੱਡੇ ਸਮਰੱਥ ਹੋਣਗੇ। ਉਹ ਸਾਰੀਆਂ ਫੌਜਾਂ ਹਾਜ਼ਰ ਹੋਈਆਂ, ਕਿਲੇ ਬਣ ਗਿਆ, ਬੜਾ ਸੋਹਣਾ ਇੱਕ ਕਿਲਾ ਬਣ ਗਿਆ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ। ਜੋੜੋ ਹੱਥ ਤੇ ਸਾਰੀ ਸੰਗਤ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹੋਰ ਪਿਆਰ, ਅੰਦਰ ਪਿਆਰ ਵਸਾ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ,
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਤੈ ਰਾਜ ਸ੍ਰੀਨਗਰ ਕੋ ਇਤ ਨਾਹਣ ਕੀ ਹੱਦ।
ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਲਿਖਦੇ, ਇੱਕ ਬੰਨੇ ਸ੍ਰੀਨਗਰ ਦਾ ਰਾਜ ਹੈ ਜੀ, ਜਿੱਥੋਂ ਦਾ ਰਾਜਾ ਫਤਿਹ ਸ਼ਾਹ ਹੈ, ਦੂਜੇ ਪਾਸੇ ਨਾਣ ਦਾ ਰਾਜਾ ਮੇਦਨੀ ਪ੍ਰਕਾਸ਼ ਹੈ।
ਹਾਂਜੀ, ਸੈਲਪਤੀ ਦੋਹਾਨ ਮਹਿ ਲੱਗਿਓ ਗੁਰੂ ਕੋ ਗਦ।
ਤੇ ਗੁਰਮੁਖੋ, ਉਧਰ ਫਤਿਹ ਸ਼ਾਹ ਰਾਜਾ, ਇਧਰ ਮੇਦਨੀ ਪ੍ਰਕਾਸ਼ ਰਾਜਾ, ਉਧਰ ਸ੍ਰੀ ਚੰਦਰ ਵਾਹਿਗੁਰੂ ਸ੍ਰੀਨਗਰ, ਇਧਰ ਨਾਹਣ, ਦੋਵਾਂ ਰਾਜਿਆਂ ਦੇ ਵਿਚਕਾਰ, ਦੋਵਾਂ ਰਾਜਿਆਂ ਦੀ ਹੱਦ ਵਿੱਚ ਦਸਵੇਂ ਪਾਤਸ਼ਾਹ ਨੇ ਆਪਣਾ ਆਸਣ ਲਾ ਲਿਆ ਜੀ, ਜਾ ਕੇ ਜੀ ਮਹਾਰਾਜ ਦਾ ਸਿੰਘਾਸਣ ਲੱਗ ਗਿਆ ਜੀ, ਦੋਵਾਂ ਰਾਜਿਆਂ ਦੀ ਹੱਦ ਵਿੱਚ ਜੀ। ਉਧਰ ਸ੍ਰੀਨਗਰ ਵਾਲਾ ਰਾਜਾ ਜੀ, ਇੱਧਰ ਦਸਵੇਂ ਪਾਤਸ਼ਾਹ ਜੀ ਦੀ ਕਿਰਪਾ ਨਾਲ ਮੇਦਨੀ ਪ੍ਰਕਾਸ਼ ਹੈ ਜੀ। ਹਾਂਜੀ, ਦੋਵਾਂ ਰਾਜਿਆਂ ਦੀ ਹੱਦ ਦੇ ਵਿੱਚ ਹਜ਼ੂਰ ਦਸਵੇਂ ਪਾਤਸ਼ਾਹ ਨੇ ਆਪਣਾ ਸਿੰਘਾਸਣ ਲਾ ਲਿਆ ਜੀ। ਹਾਂਜੀ,
ਭਾਵ ਟਿਕਿਓ ਸਤਿਗੁਰੂ ਕੋ ਆਨੰਦਪੁਰ ਤੇ ਆਏ।
ਸ੍ਰੀ ਆਨੰਦਪੁਰ ਸਾਹਿਬ ਜੀ ਤੋਂ ਆ ਕੇ ਲੰਮਾ ਸਮਾਂ ਸੱਚੇ ਪਾਤਸ਼ਾਹ ਨੇ ਇੱਥੇ ਆਪਣਾ ਚਰਨ ਟਿਕਾਇਆ, ਪਾਂਵ ਟਿਕਾਇਆ।
ਨਾਮ ਧਰਿਓ ਇਮ ਪਾਂਵਟਾ ਸਭ ਦੇਸਨ ਪ੍ਰਗਟਾਏ।
ਤੇ ਸਿੱਖ ਪੁੱਛਣ ਲੱਗੇ ਸੱਚੇ ਪਾਤਸ਼ਾਹ, ਇਹ ਜਿਹੜੀ ਥਾਂ ਆਪ ਜੀ ਨੇ ਵਸਾਈ, ਇਹਦਾ ਨਾਮ ਕੀ ਹੈ? ਮਹਾਰਾਜ ਕਹਿੰਦੇ, ਇੱਥੇ ਆ ਕੇ ਅਸੀਂ ਪਾਂਵ ਟਿਕਾਇਆ, ਇਸ ਕਰਕੇ ਇਸ ਨਾਮ ਇਸ ਥਾਂ ਦਾ ਨਾਮ ਪਾਂਵਟਾ ਰੱਖਤਾ। ਕਹਿਣ ਲੱਗੇ, ਗੱਜ ਕੇ ਆਖੋ
ਵਾਹਿਗੁਰੂ,
ਜਿਹਨੂੰ ਪਾਉਂਟਾ ਸਾਹਿਬ ਆਪਾਂ ਕਹਿੰਦੇ ਪਿਆਰ ਦੇ ਨਾਲ ਜੀ। ਹਾਂਜੀ, ਪਾਉਂਟਾ ਸਾਹਿਬ, ਅੱਜ ਵੀ ਗੁਰੂ ਜੀ ਦਾ ਦਰਬਾਰ ਬੜਾ ਵੱਡਾ ਜੀ ਉੱਥੇ ਜੀ। ਸਮਾਂ ਮਿਲੇ ਤੇ ਜਾ ਕੇ ਦਰਸ਼ਨ ਕਰਕੇ ਆਇਓ, ਆਪੇ ਤੁਸੀਂ ਵੇਖ ਲੈਣਾ ਜਾ ਕੇ ਜੀ। ਹਾਂਜੀ,
ਦੋਹਰਾ ਭਇਓ ਸੁਪਟ ਸਮੁਦਾਇ ਬੱਡ ਗਾਡੋ ਗੱਡ ਜਬ ਪਾਏ।
ਹਾਂਜੀ,
ਜੇ ਤਰਕਤ ਸੁਨ ਸਦਨ ਕੋ ਤਿਨਹੋਂ ਤਰਾਸ ਹੋਰ ਪਾਏ।
ਗੁਰਮੁਖੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬੜੇ ਥੋੜੇ ਸਮੇਂ ਵਿੱਚ ਬੜਾ ਵੱਡਾ ਕਿਲਾ ਬਣ ਗਿਆ ਜੀ। ਸੂਰਮੇ ਫੌਜਾਂ ਉਸ ਕਿਲੇ ਵਿੱਚ ਸਾਰੇ ਰਹਿਣ ਲੱਗ ਪਏ ਤੇ ਜਿਹੜੇ ਗੁਰੂ ਘਰ ਤੇ ਤਰਕ ਕਰਦੇ ਸੀਗੇ ਉਹ ਡਰਨ ਲੱਗ ਪਏ ਜੀ। ਉਹਨਾਂ ਦੇ ਮਨ ਵਿੱਚ ਭੈ ਉਤਪੰਨ ਹੋ ਗਿਆ ਵੀ ਮਹਾਰਾਜ ਨੇ ਕਿਲਾ ਬਣਾ ਲਿਆ। ਕਿਲਾ ਯੁੱਧ ਵਾਸਤੇ ਬੜੀ ਵੱਡੀ ਭੂਮਿਕਾ ਨਿਭਾਉਂਦਾ ਜੀ। ਫੌਜਾਂ ਸਾਰੀਆਂ ਸੇਵ ਰਹਿੰਦੀਆਂ ਨੇ ਉਹਦੇ ਵਿੱਚ ਜੀ। ਹਾਂਜੀ, ਉਹਨਾਂ ਦੇ ਮਨ ਵਿੱਚ ਬੜਾ ਵੱਡਾ ਭੈ ਪੈਦਾ ਹੋ ਗਿਆ ਜੀ। ਹਾਂਜੀ,
ਚੌਪਈ ਨਿਕਟ ਪਾਵਟੇ ਬੁਰ ਕੇ ਜਿਤੇ ਦਸ ਦਸ ਬੀਸ ਕੋ ਸਮੇ ਹੁਤੇ।
ਤੇ ਪਾਉਂਟਾ ਸਾਹਿਬ ਦੇ ਲਾਗੇ ਲਾਗੇ ਜਿੰਨੇ ਪਿੰਡ ਸਨ ਜਿੰਨੇ ਨਗਰ ਸਨ 20 ਕੋ ਦੀ ਦੂਰੀ ਤੱਕ ਜੀ ਸਾਰੇ। ਹਾਂਜੀ,
ਤੇ ਸਭ ਮਿਲ ਮਿਲ ਕਰੇ ਬੇਚਾਰਾ।
ਉਹ ਸਾਰੇ ਪਿੰਡਾਂ ਤੇ ਲੋਕ ਮਿਲ ਮਿਲ ਕੇ, ਪਹਾੜੀ ਲੋਕ ਮਿਲ ਮਿਲ ਕੇ ਇਹ ਵਿਚਾਰਾਂ ਕਰਦੇ ਨੇ, ਗੱਲਾਂ ਕਰਦੇ ਨੇ ਆਪਸ ਵਿੱਚ। ਹਾਂਜੀ,
ਜੋਦਾ ਗੁਰੂ ਭਇਓ ਬਲ ਭਾਰਾ।
ਰੱਜ ਕੇ ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਉਹ ਆਪਸ ਵਿੱਚ ਵਿਚਾਰ ਕਰਦੇ ਵੀ ਗੁਰੂ ਜੀ ਬਹੁਤ ਵੱਡੇ ਯੋਧੇ ਨੇ, ਮਹਾਰਾਜ ਸੱਚੇ ਪਾਤਸ਼ਾਹ ਬੜੇ ਵੱਡੇ ਸੂਰਮੇ ਨੇ, ਗੁਰੂ ਸਾਹਿਬ ਨੂੰ ਕਿਸੇ ਦਾ ਭੈ ਨਹੀਂ ਹੈਗਾ ਜੀ। ਕਿਉਂ? ਉਧਰ ਸ੍ਰੀਨਗਰ ਦਾ ਰਾਜਾ, ਇੱਧਰ ਨਾਹਣ ਦਾ ਰਾਜਾ, ਦੋਵਾਂ ਰਾਜਿਆਂ ਦੀ ਆਪਸ ਵਿੱਚ ਲੱਗਦੀ ਹੈ। ਵਿਚਕਾਰ ਮਹਾਰਾਜ ਨੇ ਆਪਣਾ ਆਸਣ ਜਾ ਕੇ ਲਾ ਲਿਆ ਜੀ। ਮਹਾਰਾਜ ਬੜੇ ਵੱਡੇ ਯੋਧੇ ਨੇ, ਬੜੇ ਵੱਡੇ ਸੂਰਮੇ ਹਨ। ਹਾਂਜੀ,
ਚਲਹੇ ਤੀਰ ਕੋ ਸਕੇ ਸਹਾਰੀ।
ਤੇ ਇਹ ਵੀ ਬੜਾ ਸੁਣਿਆ ਵੀ ਦਸਵੇਂ ਪਾਤਸ਼ਾਹ ਤੀਰ ਬੜਾ ਵਧੀਆ ਚਲਾਉਂਦੇ ਨੇ ਜੀ, ਬੜੇ ਵਧੀਆ ਤੀਰ ਚਲਾਉਂਦੇ ਨੇ ਸੱਚੇ ਪਾਤਸ਼ਾਹ। ਗੁਰੂ ਜੀ ਦਾ ਤੀਰ ਅਚੂਕ ਨਹੀਂ ਜਾਂਦਾ ਜੀ, ਗੁਰੂ ਸਾਹਿਬ ਜੀ ਦਾ ਤੀਰ ਕੋਈ ਵੀ ਸਹਾਰ ਨਹੀਂ ਸਕਦਾ ਜੀ। ਹਾਂਜੀ,
ਦਲ ਬਲ ਤੇ ਕੋ ਟਿਕਹੇ ਅਗਾਰੀ।
ਸਭ ਨੂੰ ਪਤਾ ਜੇ ਫਤਿਹ ਸ਼ਾਹ ਵਿਗੜਦਾ ਤੇ ਗੁਰੂ ਸਾਹਿਬ ਨੇ ਚਲਾਉਣੇ ਤੀਰ, ਤੇ ਗੁਰੂ ਜੀ ਦੇ ਤੀਰਾਂ ਦੇ ਅੱਗੇ ਖਲੋਣ ਦੀ ਕਿਸੇ ਦੀ ਹਿੰਮਤ ਨਹੀਂ ਹੈਗੀ ਜੀ। ਸਭ ਨੂੰ ਇਸ ਗੱਲ ਦਾ ਪਤਾ, ਕਿਉਂ? ਮਹਾਰਾਜ ਬਹੁਤੇ ਵੱਡੇ ਸੂਰਮੇ ਸਨ ਸਤਸੰਗ ਜੀ, ਸਨ ਨਹੀਂ ਇਹ ਤੇ ਮੇਰੀ ਬੜੀ ਵੱਡੀ ਭੁੱਲ ਹੈ, ਮਹਾਰਾਜ ਬਹੁਤ ਵੱਡੇ ਸੂਰਮੇ ਹਨ ਜੀ। ਹੁਣ ਵੀ ਮਹਾਰਾਜ ਵਿਚਰ ਰਹੇ ਨੇ ਸੱਚੇ ਪਾਤਸ਼ਾਹ। ਹਾਂਜੀ,
ਇਮ ਕਲਗੀ ਧਰ ਕੀ ਸੁਧ ਸਾਰੀ।
ਇਸ ਤਰੀਕੇ ਨਾਲ ਕਲਗੀ ਧਰ ਜੀ ਦੀਆਂ ਖਬਰਾਂ,
ਰਾਮ ਰਾਏ ਢਿੱਗ ਜਾਏ ਉਚਾਰੀ,
ਤੇ ਕਰਦਿਆਂ ਕਰਦਿਆਂ 20 ਕੋਹ ਦੀ ਦੂਰੀ ਤੇ, ਪਾਉਂਟਾ ਸਾਹਿਬ ਤੋਂ 20 ਕੋਹ ਦੀ ਦੂਰੀ ਤੇ ਰਾਮ ਰਾਏ ਜੀ ਰਹਿੰਦੇ ਸੀਗੇ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾ। ਗੱਜ ਕੇ ਆਖੋ
ਵਾਹਿਗੁਰੂ।
ਰਾਮ ਰਾਏ ਜੀ ਰਹਿੰਦੇ ਸਨ। ਰਾਮ ਰਾਏ ਜੀ ਨੇ ਲਾਈ ਹੈ ਵੱਖਰੀ ਗੱਦੀ, ਕੰਮ ਵੱਖਰਾ ਚਲਾਉਂਦੇ ਡੇਰਾ ਦੂਣ ਵਾਲੇ ਪਾਸੇ ਜੀ। ਹਾਂਜੀ, ਤੇ ਰਾਮ ਰਾਏ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਦਸਵੇਂ ਪਾਤਸ਼ਾਹ ਮਹਾਰਾਜ ਸਾਡੇ ਲਾਗੇ ਹੀ ਆ ਗਏ ਨੇ ਜੀ ਇੱਥੇ ਜੀ। ਹਾਂਜੀ,
20 ਕੋਸ ਗੁਰਪੁਰ ਤੇ ਪਰੇ।
ਉਹਨੂੰ ਪਤਾ ਲੱਗਾ ਇੱਥੋਂ 20 ਕੋ ਦੀ ਦੂਰੀ ਤੇ ਮਹਾਰਾਜ ਨੇ ਇੱਕ ਹੋਰ ਨਗਰ ਵਸਾ ਲਿਆ ਜੀ। ਹਾਂਜੀ, ਇਹ ਆਨੰਦਪੁਰ ਸਾਹਿਬ ਤੇ ਵਸਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਦਸਵੇਂ ਪਾਤਸ਼ਾਹ ਨੇ ਪਾਉਂਟਾ ਸਾਹਿਬ ਵਸਾਇਆ ਹੈ ਜੀ। ਹਾਂਜੀ, ਇਹ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਸਾਇਆ ਜੀ। ਦਸਵੇਂ ਪਾਤਸ਼ਾਹ ਨੇ ਆ ਕੇ 20 ਕੋਹ ਦੀ ਦੂਰੀ ਤੇ ਨਗਰ ਵਸਾ ਲਿਆ। ਹਾਂਜੀ,
ਤਿਸੀ ਦੂਣ ਮਹਿ ਬਾਸੋ ਕਰੇ।
ਤੇ ਉਸੇ ਦੂਣ ਵਿੱਚ ਇੱਕੋ ਹੀ ਲਾਗੇ ਬੜਾ ਵੱਡਾ ਜੰਗਲ ਹੈ। ਹਾਂਜੀ, ਇੱਕ ਪਾਸੇ ਮੈਂ ਰਹਿ ਰਿਹਾ, ਲਾਗੇ ਹੁਣ ਗੁਰੂ ਜੀ ਆ ਕੇ ਰਹਿਣ ਲੱਗ ਪਏ ਨੇ। ਹਾਂਜੀ,
ਸੰਗਤ ਘਨੀ ਆਨ ਕਰ ਸੇਵੈ।
ਹਾਂਜੀ,
ਕਰ ਕੋ ਜੋਰ ਕੋਰਨ ਦੇਵੈ।
ਉਧਰ ਰਾਮ ਰਾਏ ਜੀ ਦੀ ਬੜੀ ਪੂਜਾ ਹੁੰਦੀ ਹੁੰਦੀ ਸੀਗੀ ਜੀ। ਉਹ ਕਿਉਂ? ਇਹ ਵੀ ਗੁਰੂ ਹਰਿਰਾਇ ਸਾਹਿਬ ਜੀ ਦੀ ਬਖਸ਼ਿਸ਼ ਸੀ ਸਾਧ ਸੰਗਤ ਜੀ। ਮਹਾਰਾਜ ਨੇ ਰਿੱਧੀਆਂ ਸਿੱਧੀਆਂ ਬਖਸ਼ਿਸ਼ ਕੀਤੀਆਂ ਸੀ, ਬੜੀਆਂ ਫੌਜਾਂ ਬਖਸ਼ਿਸ਼ ਕੀਤੀਆਂ ਸੀ ਗੁਪਤ ਜੀ, ਤੇ ਉਹ ਵਰਤ ਰਹੇ ਸੀਗੇ ਬਾਬਾ ਰਾਮ ਰਾਏ ਜੀ। ਰਾਮ ਰਾਏ ਜੀ ਦੇ ਕੋਲ ਵੀ ਬੜੀ ਸੰਗਤ ਆਉਂਦੀ ਹੈ, ਬੜੀ ਪੂਜਾ ਹੁੰਦੀ ਹੈ ਰਾਮ ਰਾਏ ਜੀ ਦੀ। ਗੁਰਮੁਖੋ ਇੱਕ ਗੱਲ ਚੇਤਾ ਰੱਖਣੀ, ਰਿੱਧੀਆਂ ਸਿੱਧੀਆਂ ਜਿੰਨੀਆਂ ਮਰਜ਼ੀ ਬੰਦੇ ਕੋ ਆ ਜਾਣ, ਜਿਹੜੀ ਗੱਲ ਸਤਿਗੁਰੂ ਦੀ ਉਹ ਸਤਿਗੁਰੂ ਦੀ ਹੈ ਜੀ। ਰਾਮ ਰਾਏ ਜੀ ਕੋਲ ਰਿੱਧੀਆਂ ਸਿੱਧੀਆਂ ਦੀ ਕਮੀ ਥੋੜ੍ਹੀ ਹੈਗੀ ਜੀ, ਪਰ ਜਿਹੜੀ ਗੱਲ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਹੈ ਜੀ। ਹਾਂਜੀ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭਾਵੇਂ ਛੋਟੇ ਭਾਈ ਸਨ, ਹੈ ਤੇ ਗੁਰਤਾ ਗੱਦੀ ਦੇ ਮਾਲਕ ਨੇ ਨਾ ਜੀ। ਹਾਂਜੀ,
ਦੇਸਨ ਮਹਿ ਮਸੰਦ ਗਨ ਫਿਰੈ।
ਜਿਵੇਂ ਗੁਰੂ ਘਰ ਦੇ ਮਸੰਦ ਫਿਰਦੇ ਹੁੰਦੇ ਸੀ ਨਾ ਦੂਰ ਦੂਰ, ਮਹਾਰਾਜ ਨੇ ਦੂਰ ਦੂਰ ਭੇਜੇ ਹੁੰਦੇ ਸੀਗੇ, ਉਵੇਂ ਰਾਮ ਰਾਏ ਜੀ ਦੇ ਵੀ ਮਸੰਦ ਦੂਰ ਦੂਰ ਤੱਕ ਫਿਰਦੇ ਹੁੰਦੇ ਸੀਗੇ ਜਾ ਕੇ ਜੀ। ਹਾਂਜੀ,
ਜਹਿ ਕਹਿ ਤੇ ਧਨ ਲਿਆਵਨ ਕਰੈ,
ਜਿੱਥੋਂ ਕਿੱਥੋਂ ਰਾਮ ਰਾਏ ਜੀ ਦੇ ਡੇਰੇ ਵਾਸਤੇ ਉਹ ਮਾਇਆ ਲੈ ਕੇ ਆਉਂਦੇ ਹੁੰਦੇ ਸੀਗੇ ਜੀ। ਰਾਮ ਰਾਏ ਜੀ ਦੀ ਪੂਜਾ ਹੁੰਦੀ ਹੁੰਦੀ ਸੀਗੀ, ਬੜਾ ਸੁਖੀ ਜੀਵਨ ਸੀਗਾ ਰਾਮ ਰਾਏ ਜੀ ਦਾ ਜੀ। ਹਾਂਜੀ,
ਜਬ ਤੇ ਚਵਗੱਤਾ ਚੜ ਗਇਓ,
ਪਰ ਜਦੋਂ ਦਾ ਔਰੰਗਜ਼ੇਬ ਦੂਜੇ ਪਾਸੇ ਗਿਆ ਸੀ ਨਾ, ਦੱਖਣ ਵਾਲੇ ਪਾਸੇ, ਹਾਂਜੀ,
ਗੁਰ ਕੇ ਦਾਸ ਨਿਕਾਸਨ ਕੀਓ,
ਤੇ ਬਾਬਾ ਜੀ ਬਾਬਾ ਮਤੀ ਦਾਸ ਜੀ ਨੇ ਉਹ ਟਿਕਣ ਨਹੀਂ ਸੀ ਦਿੱਤਾ ਔਰੰਗਜ਼ੇਬ ਨੂੰ। ਹਾਂਜੀ,
ਜਬ ਤੇ ਇਤ ਦਿਸ ਕੋ ਚੱਲ ਆਇਓ,
ਉਦੋਂ ਦੇ ਹੀ ਬਾਬਾ ਰਾਮ ਰਾਏ ਜੀ ਇੱਧਰ ਇਸ ਪਾਸੇ ਆ ਗਏ ਸਨ ਜੀ। ਪਹਿਲਾਂ ਔਰੰਗਜ਼ੇਬ ਦੇ ਨੇੜੇ ਨੇੜੇ ਰਹਿੰਦੇ ਹੁੰਦੇ ਸੀਗੇ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪਰ ਜਦੋਂ ਦਾ ਔਰੰਗਜ਼ੇਬ ਆਪ ਹੀ ਦੱਖਣ ਵਾਲੇ ਪਾਸੇ ਚਲੇ ਗਿਆ ਜੀ, ਉਦੋਂ ਦੇ ਬਾਬਾ ਰਾਮ ਰਾਏ ਜੀ ਪਾਉਂਟਾ ਸਾਹਿਬ ਦੇ ਲਾਗੇ ਵਾਲੇ ਇਲਾਕੇ ਵਿੱਚ ਆ ਗਏ ਸਨ ਜੀ। ਹਾਂਜੀ,
ਕੇਤਕ ਗ੍ਰਾਮ ਨਿਰਪਨ ਤੇ ਪਾਇਓ,
ਤੇ ਰਾਜਿਆਂ ਨੇ ਕੁਝ ਕੁ ਪਿੰਡ ਬਾਬਾ ਰਾਮ ਰਾਏ ਜੀ ਨੂੰ ਦਿੱਤੇ ਹੋਏ ਸੀਗੇ ਜੀ। ਹਾਂਜੀ,
ਜਹਿ ਕਹਿ ਅਜਮਤ ਦੇ ਬਹੁ ਬਾਰੀ, ਪੂਜਾ ਆਪਣੀ ਜਗਤ ਪਸਾਰੀ,
ਗੁਰੂ ਹਰ ਰਾਏ ਸਾਹਿਬ ਜੀ ਦੀਆਂ ਬਖਸ਼ਿਸ਼ਾਂ। ਬਾਬਾ ਰਾਮ ਰਾਏ ਜੀ ਥੋੜੀਆਂ ਥੋੜੀਆਂ ਵਰਤਦੇ ਰਹਿੰਦੇ ਹੁੰਦੇ ਸੀਗੇ, ਛੋਟੇ ਮੋਟੇ ਕੰਮ ਕਰ ਛੱਡਣੇ ਜੀ, ਲੋਕਾਂ ਦੇ ਕਾਰਜ ਰਾਸ ਹੋ ਜਾਣੇ, ਥੋੜੀ ਬਹੁਤੀ ਰਿੱਧੀ ਸਿੱਧੀ ਵਿਖਾ ਦੇਣੀ, ਤੇ ਆਮ ਜਿਹੜੇ ਲੋਕ ਨੇ ਉਹ ਰਿੱਧੀਆਂ ਸਿੱਧੀਆਂ ਵੇਖ ਕੇ ਫਸ ਜਾਂਦੇ ਜੀ, ਤੇ ਉਹ ਬਾਬਾ ਰਾਮ ਰਾਏ ਜੀ ਦੇ ਸ਼ਰਧਾਲੂ ਬਣ ਜਾਂਦੇ ਹੁੰਦੇ ਸੀਗੇ ਜੀ। ਗੁਰੂ ਤੋਂ ਹੋਵੇ ਬੇਮੁਖ ਬੰਦਾ, ਸੰਗਤ ਜੀ ਗੱਲ ਧਿਆਨ ਨਾ ਸੁਣਿਓ, ਗੱਜ ਕੇ ਸਾਰੇ ਆਖੋ ਵਾਹਿਗੁਰੂ
ਵਾਹਿਗੁਰੂ।
ਸਤਿਗੁਰੂ ਜੀ ਤੋਂ ਹੋਵੇ ਬੇਮੁਖ ਬੰਦਾ, ਕੱਲਾ ਹੀ ਪਹਾੜ ਚੁੱਕੀ ਫਿਰੇ ਨਾ ਜੀ, ਰਿੱਧੀ ਸਿੱਧੀ ਵਿਖਾਵੇ ਤੇ ਤਾਂ ਵੀ ਉਹਦੇ ਹੱਲ ਨਾ ਜਾਇਓ ਜੀ ਕਦੀ ਜੀ। ਕਿਉਂ, ਰਿੱਧੀਆਂ ਸਿੱਧੀਆਂ ਦੀਆਂ ਗੱਲਾਂ ਹੋਰ ਤੇ ਗੁਰੂ ਜੀ ਦੀ ਗੱਲ ਹੋਰ ਹੈ ਜੀ। ਇਹ ਮਾਲਕ ਨੇ, ਸੱਚੇ ਪਾਤਸ਼ਾਹ ਨੇ, ਇਹਨਾਂ ਤੋਂ ਸਾਨੂੰ ਸੋਝੀ ਮਿਲਣੀ ਹੈ, ਇਹਨਾਂ ਨੇ ਸਾਡਾ ਦੋਵਾਂ ਲੋਕਾਂ ਦੇ ਵਿੱਚ ਭਲਾ ਕਰਨਾ ਹੈ ਜੀ। ਰਿੱਧੀਆਂ ਸਿੱਧੀਆਂ ਵਾਲਾ ਬੰਦਾ ਕਿਸੇ ਨੂੰ ਮੁਕਤ ਨੀਚੇ ਕਰ ਸਕਦਾ ਜੀ, ਉਹਦੇ ਵਿੱਚ ਇੰਨੀ ਸਮਰੱਥਾ ਨੀਚੇ ਹੁੰਦੀ ਜੀ। ਗੁਰੂ ਸਾਹਿਬ ਮਾਲਕ ਨੇ, ਇਹ ਸਦਾ ਹੀ ਸਾਡਾ ਭਲਾ ਕਰਨਗੇ ਜੀ। ਜਿਹੜੇ ਉੱਥੋਂ ਦੇ ਲੋਕ ਸਨ ਜੀ, ਰਾਮ ਰਾਏ ਜੀ ਦੇ ਲਾਗੇ ਲਾਗੇ ਰਹਿਣ ਵਾਲੇ, ਉਹ ਆਮ ਲੋਕ ਸਨ, ਬਾਬਾ ਰਾਮ ਰਾਏ ਜੀ ਨੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰ ਦੇਣੀਆਂ, ਉਹ ਬਾਬਾ ਰਾਮ ਰਾਏ ਜੀ ਦੇ ਸੇਵਕ ਬਣ ਗਏ ਜੀ ਸਾਰੇ। ਹਾਂਜੀ,
ਘਨੇ ਮਸੰਦ ਕੇ ਰਹੇ ਫਕੀਰ,
ਤੇ ਰਾਮ ਰਾਏ ਜੀ ਦੇ ਕੋਲ ਵੀ ਬੜੇ ਮਸੰਦ ਰਹਿੰਦੇ ਹੁੰਦੇ ਸੀਗੇ ਜੀ। ਥੋੜੀ ਬਹੁਤੀ ਤਾਕਤ ਬੰਦੇ ਵਿੱਚ ਆ ਜਾਏ ਤਾਂ ਚੇਲੇ ਬਾਲੜੇ ਰੱਖਣ ਲੱਗ ਪੈਂਦਾ ਜੀ ਆਪਣੇ ਜੀ, ਤੇ ਰਾਮ ਰਾਏ ਜੀ ਨੂੰ ਤੇ ਗੁਰੂ ਜੀ ਨੇ ਰਿੱਧੀਆਂ ਸਿੱਧੀਆਂ ਦੇ ਕੇ ਤੋਰਿਆ ਸੀਗਾ ਜੀ। ਬਹੁਤ ਸਾਰੇ ਮਸੰਦ ਬਾਬਾ ਰਾਮ ਰਾਏ ਜੀ ਨੇ ਆਪਣੇ ਕੋਲ ਰੱਖੇ ਸੀਗੇ, ਕਈ ਫਕੀਰ ਬਾਬਾ ਰਾਮ ਰਾਏ ਜੀ ਦੇ ਕੋਲ ਰਹਿੰਦੇ ਸੀਗੇ। ਹਾਂਜੀ,
ਰਣ ਸਮਾਜ ਥੋਰੇ ਸੰਗ ਬੀਰ,
ਤੇ ਥੋੜੀ ਜੀ ਨਾਲ ਸੂਰਮੇ ਰੱਖੇ ਹੁੰਦੇ ਸੀਗੇ ਜੀ ਬਾਬਾ ਰਾਮ ਰਾਏ ਜੀ ਨੇ। ਹਾਂਜੀ,
ਜੋਧਾ ਸ਼ਸਤਰ ਧਰਨ ਕਹੋ ਨਾਹੀ,
ਪਰ ਕੋਈ ਵੀ ਰਾਮ ਰਾਏ ਜੀ ਦੇ ਨਾਲ ਸ਼ਸਤਰਧਾਰੀ ਸੂਰਮਾ ਨਹੀਂ ਸੀ ਹੈਗਾ ਜੀ, ਵੀ ਕੋਈ ਫੌਜਾਂ ਵਾਲਾ ਸ਼ਸਤਰਧਾਰੀ ਸੂਰਮਾ ਹੋਵੇ ਜੀ। ਹਾਂਜੀ,
ਸਾਧ ਮਤੋ ਜਿਸਕੇ ਮਨ ਮਾਹੀ,
ਬਾਬਾ ਰਾਮ ਰਾਏ ਜੀ ਬਸ ਆਪਣੀ ਪੂਜਾ ਕਰਾਉਣ ਦੇ ਚੱਕਰ ਵਿੱਚ ਸਨ, ਤੇ ਬਸ ਆਪਣੀ ਪੂਜਾ ਕਰਾਉਂਦੇ ਸਨ ਲੋਕਾਂ ਕੋਲੋਂ, ਤੇ ਸਾਧੂ ਮਤ ਵਾਲੇ ਬਣ ਕੇ ਬੈਠੇ ਹੋਏ ਸੀਗੇ ਜੀ। ਗੱਜ ਕੇ ਆਖੋ
ਵਾਹਿਗੁਰੂ।
ਤੁਸੀਂ ਵੇਖਿਆ ਬਾਬਾ, ਸੁਣੀ ਕਥਾ ਜੀ, 372 ਕਰਾਮਾਤਾਂ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਵਿਖਾਈਆਂ ਸੀਗੀਆਂ ਜੀ। ਕਿੱਥੇ ਗੱਲ ਪਹੁੰਚ, ਦਿੱਲੀ ਵਿੱਚ ਸਭ ਲੋਕ ਮਰਨ ਲੱਗ ਪਏ, ਤੇ ਬਾਬਾ ਰਾਮ ਰਾਏ ਜੀ ਨੇ ਥਾਲ ਵਿੱਚ ਧੋਤੇ ਪੈਰ ਆਪਣੇ, ਉਹ ਪਾਣੀ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪੀਤਾ ਸਭ ਰਾਜੀ ਕਰ ਦਿੱਤੇ ਸੀਗੇ ਬਾਬਾ ਜੀ ਨੇ ਜੀ। ਉਹ ਤਾਕਤ ਪਿੱਛੇ ਗੁਰੂ ਸਾਹਿਬ ਦੀ ਵਰਤਦੀ ਸੀਗੀ ਜੀ, ਤਾਕਤ ਗੁਰੂ ਸਾਹਿਬ ਜੀ ਦੀ ਵਰਤਦੀ ਸੀਗੀ, ਪ੍ਰਸਿੱਧੀ ਬਾਬਾ ਰਾਮ ਰਾਏ ਜੀ ਦੀ ਹੋ ਜਾਂਦੀ ਸੀਗੀ ਜੀ। ਹੁਣ ਵੀ ਐਸਾ ਹੁੰਦਾ, ਨਾਮ ਜਪ ਕੇ ਬਾਣੀ ਪੜ੍ਹ ਕੇ ਤਾਕਤ ਬੰਦੇ ਵਿੱਚ ਆ ਜਾਂਦੀ ਹੈ, ਪਰ ਉਹ ਦੂਜਿਆਂ ਨੂੰ ਨਾਮ ਜਪਣ ਵਾਲੇ ਪਾਸਿਓਂ ਜੋੜ ਹਟਾ ਕੇ, ਬਾਣੀ ਵਾਲਿਓਂ ਪਾਸੇ ਹਟਾ ਕੇ ਜਦੋਂ ਆਪਣੇ ਨਾਲ ਜੋੜਨ ਲੱਗ ਪੈਂਦਾ, ਫਿਰ ਬੰਦਾ ਫਸ ਜਾਂਦਾ ਹੈ ਜੀ। ਜਿਹੜੇ ਜਿੱਥੇ ਜਾ ਕੇ ਆਪ ਪ੍ਰਾਪਤੀ ਹੋਈ ਹੈ, ਦੂਜਿਆਂ ਨੂੰ ਵੀ ਕਹਿਣਾ ਚਾਹੀਦਾ ਭਾਈ ਗੁਰੂ ਜੀ ਦੇ ਚਰਨਾਂ 'ਚ ਜੁੜੋ, ਗੱਜ ਕੇ ਆਖੋ
ਵਾਹਿਗੁਰੂ।
ਰਾਮ ਰਾਏ ਜੀ ਦੀ ਬੜੀ ਪੂਜਾ ਹੋਣੀ ਸ਼ੁਰੂ ਹੋ ਗਈ ਜੀ ਉਸ ਇਲਾਕੇ ਵਿੱਚ। ਹਾਂਜੀ,
ਸ਼੍ਰੀ ਕਲਗੀ ਧਰ ਕੋ ਆਗਮਨੋ,
ਗੁਰੂ ਸਾਹਿਬ 20 ਕੋਹ ਦੀ ਦੂਰੀ ਤੇ ਆ ਗਏ ਨੇ। ਕਲਗੀ ਧਰ ਜੀ ਦੇ ਬਾਰੇ ਰਾਮ ਰਾਏ ਜੀ ਨੇ ਆਪਣੇ ਮੁਖੋਂ ਇਹ ਗੱਲ ਕਿਸੇ ਦੇ ਮੁਖੋਂ ਇਹ ਗੱਲ ਸੁਣੀ ਜੀ। ਹਾਂਜੀ,
ਸੁਣਿਓ ਸਰੋਨ ਇਹ ਨਿਜ ਰਿਪਦਮ ਨੂੰ,
ਤੇ ਉਹਨਾਂ ਇਹ ਵੀ ਸੁਣਿਆ ਵੀ ਇਹ ਜਿਹੜੇ ਕਲਗੀ ਧਰ ਗੁਰੂ ਜੀ ਆਏ ਨੇ ਨਾ, ਜਿੱਥੇ ਗੁਰਤਾ ਗੱਦੀ ਤੇ ਬੈਠੇ ਨੇ ਉੱਥੇ ਬੜੇ ਵੱਡੇ ਸੂਰਮੇ ਨੇ ਜੀ, ਬੜੇ ਵੱਡੇ ਸੂਰਮੇ। ਕਿਉਂ? ਗੁਰੂ ਤੇਗ ਬਹਾਦਰ ਜੀ ਦਾ ਸੁਭਾਅ ਹੋਰ ਸੀਗਾ ਜੀ, ਗੁਰੂ ਹਰਕਿਸ਼ਨ ਸਾਹਿਬ ਜੀ ਦਾ ਸੁਭਾਅ ਹੋਰ ਸੀਗਾ ਜੀ, ਪਰ ਇਹ ਫੌਜਾਂ ਵੀ ਰੱਖਦੇ ਨੇ ਤੇ ਕੱਲੀਆਂ ਫੌਜਾਂ ਨਹੀਂ ਰੱਖਦੇ, ਵੈਰੀਆਂ ਦਾ ਨਾਸ ਵੀ ਕਰ ਦਿੰਦੇ ਨੇ ਜੀ। ਹਾਂਜੀ,
ਸਰ ਧਨ ਜੋਰਤ ਬਲ ਕਰ ਛੋਰਤ,
ਹਾਂਜੀ,
ਰਿਪ ਔਰ ਅਨਰਿਸ ਤੇ ਔਰ ਫੋਰਤ।
ਬਾਬਾ ਰਾਮ ਰਾਏ ਜੀ ਆਪਣੇ ਡੇਰੇ ਵਿੱਚ ਬੈਠੇ ਤੇ ਰਾਮ ਰਾਏ ਜੀ ਨੂੰ ਇੱਕ ਨੇ ਦੱਸਿਆ, ਰਾਮ ਰਾਏ ਜੀ ਜਿਹੜੇ ਕਲਗੀ ਧਰ ਲੱਗ ਗਏ ਆਏ ਨੇ, ਤੀਰ ਬੜੇ ਛੱਡਦੇ ਤੇ ਕਹਿਣ ਲੱਗੇ, ਪੂਰਾ ਬਲ ਲਾ ਕੇ ਤੀਰ ਛੱਡਦੇ, ਉਹਨਾਂ ਦੇ ਤੀਰ ਤੋਂ ਕੋਈ ਬਚ ਨਹੀਂ ਸਕਦਾ। ਹਾਂਜੀ,
ਜਾਏ ਦੂਰ ਲੱਗ ਸਰਪ ਸਮਾਨਾ,
ਜਦੋਂ ਦਸਵੇਂ ਪਾਤਸ਼ਾਹ ਤੀਰ ਛੱਡਦੇ ਨੇ ਤੇ ਜਿਵੇਂ ਉੱਡਣੇ ਸੱਪ ਵੀ ਹੁੰਦੇ ਸਾਧ ਸੰਗਤ ਦੀ, ਇੱਕ ਬੜੀ ਕਿਸਮ ਹੁੰਦੀ ਜੀ ਇਹਨਾਂ ਦੀ, ਇੱਕ ਧਰਤੀ ਤੇ ਰੇਂਗਦੇ, ਇੱਕ ਉੱਡਣ ਵਾਲੇ ਵੀ ਹੁੰਦੇ ਜੀ। ਜਿਹੜੇ ਉੱਡਣੇ ਸੱਪ ਨੇ ਨਾ, ਉਹ ਇੱਕੋ ਹੀ ਉਡਾਰੀ ਚ ਬੜੀ ਬੜੀ ਦੂਰ ਪਹੁੰਚ ਜਾਂਦੇ, ਇਸ ਤਰ੍ਹਾਂ ਮਹਾਰਾਜ ਦੇ ਤੀਰ ਛੂਕਦੇ ਹੋਏ ਜਾਂਦੇ ਨੇ। ਹਾਂਜੀ,
ਛੂਕਤ ਹਤੇ ਅਚੂਕ ਨਿਸ਼ਾਨਾ,
ਤੇ ਮਹਾਰਾਜ ਦਾ ਨਿਸ਼ਾਨਾ ਵੀ ਚੁੱਕਦਾ ਨੀ, ਬੜੇ ਵੱਡੇ ਸੂਰਮੇ ਨੇ, ਬੜੀਆਂ ਵੱਡੀਆਂ ਫੌਜਾਂ ਉਹਨਾਂ ਨੇ ਰੱਖੀਆਂ ਨੇ। ਹਾਂਜੀ,
ਜਿਨਕੇ ਤੀਰਨ ਕੋ ਡਰ ਧਰਕੈ,
ਹਾਂਜੀ,
ਤੀਰਤ ਧਰਿਓ ਗੁਰੇ ਸੁਰ ਡਰਕੈ।
ਤੇ ਰਾਮ ਰਾਏ ਜੀ ਨੇ ਫਿਰ ਇਹ ਗੱਲਾਂ ਸੁਣੀਆਂ, ਦੱਸਣ ਵਾਲੇ ਨੇ ਦੱਸਿਆ ਰਾਮ ਰਾਏ ਜੀ, ਭੀਮ ਚੰਦ ਵੀ ਗੁਰੂ ਜੀ ਤੋਂ ਡਰਦਾ ਚੇ, ਗੱਠ ਕੇ ਆਖੋ
ਵਾਹਿਗੁਰੂ।
ਇੰਨਾ ਵੱਡਾ ਸੂਰਮਾ ਆਪਣੇ ਆਪ ਨੂੰ ਸਮਝਦਾ, ਪਰ ਅੰਦਰੋਂ ਅੰਦਰ ਭੀਮ ਚੰਦ ਵੀ ਮਹਾਰਾਜ ਤੋਂ ਡਰਦਾ ਚੇ, ਮਹਾਰਾਜ ਕੋ ਭੈ ਵਿੱਚ ਭੈ ਖਾ ਕੇ ਰਹਿੰਦਾ ਗੁਰੂ ਜੀ ਦਾ। ਹਾਂਜੀ,
ਸਭ ਮਹਿ ਦੁੰਦਬ ਫਿਰਤ ਵਜਾਵਤ,
ਗੁਰੂ ਜੀ ਨਗਾਰਾ ਵਜਾਉਂਦੇ ਤੇ ਸਾਰਿਆਂ ਵਿੱਚ ਵਜਾਉਂਦੇ, ਨਿਰਭੈ ਹੋ ਕੇ ਮਹਾਰਾਜ ਨਗਾਰਾ ਵਜਾਉਂਦੇ ਚੇ। ਰਾਮ ਰਾਏ ਜੀ ਇਹ ਗੱਲਾਂ ਬੜੀਆਂ ਧਿਆਨ ਨਾਲ ਸੁਣ ਰਹੇ ਜੀ, ਗੁਰੂ ਸਾਹਿਬ ਰਾਮ ਰਾਏ ਜੀ ਦੇ ਚਾਚਾ ਜੀ ਲੱਗਦੇ ਨੇ ਜੀ। ਹਾਂਜੀ,
ਕੋ ਨਹਿ ਬੋਲ ਸਕੇ ਡਰ ਪਾਵਤ,
ਰਾਮ ਰਾਏ ਜੀ ਕਿਸੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਜਿਹੜਾ ਕਲਗੀ ਧਰ ਅੱਗੇ ਬੋਲ ਸਕੇ, ਕਹਿਣ ਲੱਗੇ ਸਭ ਉਹਨਾਂ ਦੇ ਭੈ ਵਿੱਚ ਰਹਿੰਦੇ ਨੇ, ਉਹਨਾਂ ਕੋਲ ਡਰ ਕੇ ਰਹਿੰਦੇ ਨੇ। ਹਾਂਜੀ,
ਮੋ ਸੰਘ ਪੂਰਬ ਬੈਰ ਸੰਭਾਰ ਹੈ,
ਤੇ ਰਾਮ ਰਾਏ ਜੀ ਸੁਣਦਿਆਂ ਸੁਣਦਿਆਂ ਨਾ ਜੀ ਡੂੰਗੀ ਵਿਚਾਰ ਵਿੱਚ ਚਲੇ ਗਏ, ਗੱਡ ਕੇ ਆਖੋ
ਵਾਹਿਗੁਰੂ।
ਇਹ ਗੱਲ ਦਾ ਚੇਤਾ ਰੱਖੀਏ ਸਾਧ ਸੰਗਤ, ਰਿੱਧੀਆਂ ਸਿੱਧੀਆਂ ਇਹੋ ਜਿਹੀਆਂ ਤਾਕਤਾਂ ਜਿੰਨੀਆਂ ਮਰਜ਼ੀ ਆ ਜਾਣ ਜੀ, ਕੁਝ ਸਮੇਂ ਵਾਸਤੇ ਬੜੀ ਵਾਹ ਵਾਹ ਵੀ ਹੋਏਗੀ, ਪਰ ਇਹ ਚੀਜ਼ਾਂ ਸੁੱਖ ਦਾ ਹੀ ਨੀਚੇ ਆ ਗਈਆਂ ਜੀ। ਇਹ ਇਸੇ ਤਰ੍ਹਾਂ ਹੈ ਵੀ ਪਿੱਤਲ ਦੇ ਤਾਂਬੇ ਉੱਤੇ ਸੋਨੇ ਦਾ ਪਾਣੀ ਚਾੜ ਦਿਓ ਜੀ, ਉਹ ਸੋਨਾ ਹੀ ਲੱਗਦਾ ਜੀ, ਪਰ ਉਹ ਸੋਨਾ ਹੁੰਦਾ ਨਹੀਂ ਜੀ। ਇੱਕ ਸੁੱਤੇ ਸਿੱਧ ਤਾਕਤਾਂ ਆਉਣੀਆਂ ਵਾਹਿਗੁਰੂ ਜੀ ਦਾ ਨਾਮ ਜਪ ਕੇ ਜੀ, ਕਰਦੇ ਲੋਕ ਇਸ ਤਰ੍ਹਾਂ ਜੀ ਵਿਸ਼ੇਸ਼ ਮੰਤਰਾਂ ਦਾ ਜਾਪ ਜਪ ਕੇ ਨਾ ਜੀ, ਬੜੀਆਂ ਬੜੀਆਂ ਤਾਕਤਾਂ ਆਪਣੇ ਸਰੀਰ ਦੇ ਅੰਦਰ ਲੈ ਆਉਂਦੇ ਜੀ, ਬੜੀਆਂ ਬੜੀਆਂ ਪਦਵੀਆਂ ਤੱਕ ਪਹੁੰਚ ਜਾਂਦੇ ਜੀ। ਹੁਣ ਉਹ ਮੰਤਰ ਪੜ੍ਹਦੇ ਨੇ, ਤਾਕਤਾਂ ਇਕੱਠੀਆਂ ਕਰਨ ਵਾਸਤੇ ਸਮਾਂ ਲਾਉਂਦੇ ਜੀ, ਪਰ ਉਹੋ ਹੀ ਸਮਾਂ ਜੇ ਕਿਤੇ ਰੱਬ ਦੀ ਯਾਦ ਵਿੱਚ ਲਗਾਇਆ ਹੋਵੇ ਤੇ ਸੱਚੀਆਂ ਤਾਕਤਾਂ ਉਹਨਾਂ ਕੋਲ ਆ ਜਾਣ ਜੀ, ਗੱਜ ਕੇ ਆਖੋ
ਵਾਹਿਗੁਰੂ।
ਉਹੋ ਹੀ ਸਮਾਂ ਸਫਲਾ ਕਰਨ ਲਈ ਮਹਾਰਾਜ ਦੀ ਯਾਦ ਵਿੱਚ ਲਾਇਆ ਹੋਵੇ ਨਾ ਜੀ, ਤੇ ਉਹਨਾਂ ਕੋਲ ਜਿਹੜੀਆਂ ਤਾਕਤਾਂ ਆਉਣ ਉਹ ਸੱਚੀਆਂ ਆਉਣ ਜੀ, ਝੂਠੀਆਂ ਨਾ ਆਉਣ ਜੀ, ਉਹਨਾਂ ਕੋਲ ਸੱਚੀ ਪਾਤਸ਼ਾਹੀ ਆਵੇ ਜੀ, ਪਰ ਉਹ ਦੂਜੇ ਪਾਸੇ ਲੱਗ ਜਾਂਦੇ ਜੀ। ਹਾਂਜੀ, ਹੁਣ ਗੱਲ ਇਹ ਹੈ ਜਿਹੜਾ ਖਤਰਾ ਹੁੰਦਾ ਨਾ ਜੀ, ਉਹ ਖੋਟ ਨੂੰ ਹੁੰਦਾ, ਅਸਲ ਨੂੰ ਕਦੀ ਖਤਰਾ ਨਹੀਂ ਚੇ ਹੁੰਦਾ ਜੀ। ਫਿਰ ਗੱਲ ਧਿਆਨ ਨਾ ਸੁਣਿਓ, ਖਤਰਾ ਗੁਰਮੁਖੋ ਖੋਟ ਨੂੰ ਹੁੰਦਾ, ਅਸਲ ਨੂੰ ਕੋਈ ਖਤਰਾ ਨਹੀਂ। ਅਸਲ ਸੋਨੇ ਦਾ ਭਾਂਡਾ ਪਿਆ, ਉਹਦਾ ਕੁਝ ਵਿਗੜਨਾ ਨਹੀਂ ਜੀ, ਤੇ ਜਿਹੜਾ ਪਿੱਤਲ ਤੇ ਚਾੜਿਆ ਸੋਂਬਾ ਸੋਨਾ ਉਹਨੂੰ ਸਦਾ ਹੀ ਖਤਰਾ ਹੈ ਜੀ, ਉਹਨੂੰ ਸਦਾ ਹੀ ਖਤਰਾ। ਬਾਬਾ ਰਾਮ ਰਾਏ ਜੀ ਬਸ ਪਿੱਤਲ ਤੇ ਸੋਨਾ ਨੇ, ਗੱਜ ਕੇ ਆਖੋ
ਵਾਹਿਗੁਰੂ।
ਗੁਰੂ ਸਾਹਿਬ ਪਿਓਰ ਸੋਨਾ, ਸੋਨੇ ਦੀ ਨਿਆਈ ਨੇ, ਉਹ ਪਿੱਤਲ ਦੇ ਉੱਤੇ ਚਾੜਿਆ ਹੋਇਆ ਸੋਨਾ ਜੀ, ਬਸ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ। ਥੋੜੀਆਂ ਜਿਹੀਆਂ ਰਿਧੀਆਂ ਸਿੱਧੀਆਂ ਤੇ ਲੋਕਾਂ ਨੂੰ ਵਿਖਾ ਵਿਖਾ ਖੁਸ਼ ਕਰੀ ਜਾਂਦੇ ਜੀ ਉਹ ਜੀ। ਜਦੋਂ ਰਾਮ ਰਾਏ ਜੀ ਹੋਣਾ ਸੁਣਿਆ ਵੀ ਕਲਗੀਧਰ ਜੀ ਲਾਗੇ ਆਏ ਨੇ, ਮੋਹ ਸੰਗ ਪੂਰਬ ਬੈਰ ਸੰਭਾਰ ਹੈ, ਗੱਜ ਕੇ ਆਖੋ
ਵਾਹਿਗੁਰੂ।
ਰਾਮ ਰਾਏ ਜੀ ਡੂੰਘੀ ਵਿਚਾਰ ਵਿੱਚ ਚਲੇ ਗਏ ਵੀ ਕਲਗੀਧਰ ਪਹਿਲੀਆਂ ਗੱਲਾਂ ਨਾ ਚੇਤੇ ਕਰ ਬੈਣ ਕਿਤੇ ਜੀ। ਮੈਂ ਇੱਕ ਤੇ ਬਾਣੀ ਦੀ ਬੇਦ ਵੀ ਕੀਤੀ ਹੈ ਜਿਹਦੇ ਕਰਕੇ ਪਿਤਾ ਜੀ ਨੇ ਮੁੱਖ ਨਹੀਂ ਲਾਇਆ, ਦੂਜਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਰੇ ਬਾਦਸ਼ਾਹ ਨੂੰ ਬੜਾ ਕੁਝ ਆਖਦਾ ਰਿਹਾ ਮੈਂ ਜੀ, ਵੱਖਰਾ ਹੋ ਕੇ ਤੁਰਿਆ, ਬੇਦ ਵੀ ਮੇਰੇ ਕੋਲੋਂ ਹੋਈ ਹੈ। ਵੇਖੋ ਗੁਰਮੁਖੋ ਇੱਕ ਗੱਲ ਚੇਤਾ ਰੱਖਿਓ, ਭਾਵੇਂ ਜਿੰਨਾ ਮਰਜ਼ੀ ਬਾਹਰ ਬੰਦਾ ਟੌਰ ਟਪੱਕਾ ਕੱਢੀ ਰੱਖੇ ਪਰ ਆਪਣੇ ਗੁਣਾਵਾਂ ਦਾ ਬੰਦੇ ਨੂੰ ਅੰਦਰ ਅੰਦਰ ਪਤਾ ਹੁੰਦਾ ਹੈ ਜੀ ਤਕਰੀਬਨ ਜੀ। ਜਿਹੜਾ ਧਰਮ ਦੇ ਰਸਤੇ ਤੇ ਤੁਰਦਾ ਨਾ ਜੀ, ਉਹਨੂੰ ਆਪਣੇ ਬਾਰੇ ਪਤਾ ਹੁੰਦਾ ਵੀ ਮੈਂ ਕਿੰਨੇ ਕੁ ਪਾਣੀ ਚ ਹੈਗਾ ਜੀ, ਤਕਰੀਬਨ ਪਤਾ ਹੁੰਦਾ। ਬੰਦਾ ਮੰਨਣ ਨੂੰ ਤਿਆਰ ਹੋਵੇ ਜਾਂ ਨਾ ਹੋਵੇ, ਇਸ ਕਰਕੇ ਜਦੋਂ ਪਤਾ ਹੋਵੇ ਪਹਿਲਾਂ ਹੀ ਹੱਥ ਜੋੜ ਕੇ ਕਹਿ ਦੇ ਵੀ ਅਸੀਂ ਮਾੜੇ ਹਾਂ ਜੀ, ਪਰ ਇਹ ਗੱਲ ਆਖਦਾ ਨਹੀਂ ਬੰਦਾ ਜੀ। ਰਾਮ ਰਾਏ ਜੀ ਇਹ ਗੱਲਾਂ ਦੇ ਵਿਚਾਰ ਕਰਦੇ ਨੇ ਵੀ ਜੇ ਮਹਾਰਾਜ ਨੂੰ ਮੇਰੇ ਬਾਰੇ ਪਤਾ ਲੱਗ ਗਿਆ ਤੇ ਪਤਾ ਨਹੀਂ ਉਹਨਾਂ ਕੀ ਕਰਨਾ ਮੇਰੇ ਨਾਲ। ਹਾਂਜੀ,
ਅਸ ਨਹਿ ਹੋਏ ਆਏ ਇਤ ਮਾਰੇ,
ਇਹ ਨਾ ਹੋਵੇ ਕਲਗੀਧਰ ਇਸ ਪਾਸੇ ਆਉਣ ਆ ਕੇ ਮੈਨੂੰ ਮਾਰਨ, ਉਹ ਮੈਨੂੰ ਮਾਰ ਹੀ ਦੇਣ, ਇੱਥੋਂ ਤੱਕ ਰਾਮ ਰਾਏ ਜੀ ਨੇ ਸੋਚ ਲਿਆ ਜੀ। ਹਾਂਜੀ,
ਨਹਿ ਰੋਕਣ ਕੋ ਸਮਰੱਥ ਕੋਈ,
ਤੇ ਰਾਮ ਰਾਏ ਜੀ ਨੂੰ ਪਤਾ ਵੀ ਮੇਰੇ ਕੋਲ ਤੇ ਥੋੜੀਆਂ ਤਾਕਤਾਂ ਨੇ, ਮੈਂ ਤੇ ਥੋੜੇ ਜਿਹੇ ਖੂਹ ਦੀ ਨਿਆਈ ਆ ਤੇ ਗੁਰੂ ਸਾਹਿਬ ਦੀਆਂ ਤਾਕਤਾਂ ਤੇ ਸਮੁੰਦਰ ਦੀ ਨਿਆਈ ਨੇ ਜੀ। ਉਹਨਾਂ ਨੂੰ ਰੋਕ ਵੀ ਨਹੀਂ ਕੋਈ ਸਕਦਾ ਵੀ ਮੈਂ ਆਖਾਂ ਆਪਣੇ ਬਚਾਓ ਵਾਸਤੇ ਵੀ ਕੋਈ ਰੋਕੇ ਉਹਨਾਂ ਨੂੰ। ਹਾਂਜੀ,
ਸਕਲ ਰੀਤ ਜੋ ਰਾਵਰ ਸੋਈ,
ਸਭ ਪ੍ਰਕਾਰ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਜਿਹੜੇ ਬਹਿੰਦੇ ਨੇ ਉਹ ਸਮਰੱਥ ਹੋ ਜਾਂਦੇ ਨੇ ਜੀ, ਤੇ ਜੋੜੋ ਹੱਥ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਸਮਰੱਥੀ ਨੇ, ਗੱਜ ਕੇ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਸਾਰੇ ਇੱਕ ਰਸ ਹੋ ਕੇ ਆਖੋ ਧੰਨ ਧੰਨ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਮਹਾਰਾਜ।
ਇਹ ਬਾਬਾ ਰਾਮ ਰਾਏ ਜੀ ਗੱਲਾਂ ਕਰ ਰਹੇ ਆਪਣੇ ਆਪਣੇ ਮਨ ਵਿੱਚ ਜੀ, ਵੀ ਜਿਹੜਾ ਗੱਦੀ ਤੇ ਬਹਿ ਗਿਆ ਉਹ ਤੇ ਸਮਰੱਥ ਹੈ ਤੇ ਗੱਦੀ ਤੇ ਮੈਂ ਬੈਠਾ ਨਹੀਂ ਆ, ਉਹਨਾਂ ਨੂੰ ਵੀ ਪਤਾ ਜੀ। ਜੇ ਗੁਰੂ ਸਾਹਿਬ ਮੈਨੂੰ ਮਾਰਨਾ ਚਾਹੁਣ ਤੇ ਦੁਨੀਆਂ ਦੀ ਕੋਈ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ ਜੀ। ਹਾਂਜੀ,
ਅਧਿਕ ਵੀਰਤਾ ਧਰ ਸਾਵਧਾਨਾ,
ਤੇ ਅਧਿਕ ਵੀਰਤਾ ਧਰ ਸਾਵਧਾਨਾ, ਬੜੇ ਸਾਵਧਾਨ ਨੇ ਤੇ ਵੈਸੇ ਵੀ ਬੜੇ ਵੱਡੇ ਸੂਰਮੇ ਨੇ। ਇੱਕ ਤਾਂ ਗੁਰਤਾ ਗੱਦੀ ਦੀ ਤਾਕਤ, ਇੱਕ ਵੈਸੇ ਬੜੇ ਵੱਡੇ ਸੂਰਮੇ ਨੇ ਉਹ। ਹਾਂਜੀ,
ਕਰਾ ਮਾਤਮ ਹੈ ਕੋਇ ਨਾ ਸਮਾਨਾ,
ਤੇ ਮੇਰੇ ਕੋਲ ਜਿਹੜੀਆਂ ਕਰਾਮਾਤਾਂ ਨੇ ਇਹ ਤੇ ਖੂਹ ਵਰਗੀਆਂ ਨੇ, ਉਧਰ ਤੇ ਸਮੁੰਦਰ ਜਿੰਨੀ ਸ਼ਕਤੀ ਹੈ। ਕਰਾਮਾਤਾਂ ਵਿੱਚ ਤਾਕਤਾਂ ਵਿੱਚ ਗੁਰੂ ਸਾਹਿਬ ਦੀ ਬਰਾਬਰੀ ਇਸ ਦੁਨੀਆਂ ਵਿੱਚ ਕੋਈ ਵੀ ਨਹੀਂ ਕਰ ਸਕਦਾ, ਕਹਿਣ ਲੱਗੇ ਰਾਮ ਰਾਏ ਜੀ ਆਪਣੇ ਮਨ ਵਿੱਚ ਸੋਚਣ ਦੇ। ਹਾਂਜੀ,
ਮਹਿਦ ਮੁਸਾਹਿਬ ਇੱਕ ਰਹਿ ਪਾਸ,
ਹਾਂਜੀ
ਭਾਈ ਬਹਿਲੋ ਗੋ ਗੁਰਦਾਸ।
ਭਾਈ ਬਹਿਲੋ ਜੀ ਇਤਿਹਾਸ ਵਿੱਚ ਹੋਏ ਜੀ, ਭਾਈ ਬਹਿਲੋ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਸਰੋਵਰ ਵਿੱਚ ਜਿਹੜੇ ਇੱਟਾਂ ਬਣਾ ਕੇ ਲਾਉਂਦੇ ਹੁੰਦੇ ਸੀਗੇ ਜੀ, ਮਹਾਰਾਜ ਨੇ ਆਖਿਆ ਸੀ ਬਹਿਲੋ ਸਭ ਤੋਂ ਪਹਿਲੋਂ, ਬਹਿਲੋ ਜੀ ਦੇ ਪੁੱਤਰ ਦਾ ਨਾਮ ਹੈ ਗੁਰਦਾਸ। ਉਹ ਗੁਰਦਾਸ ਜੀ ਬਾਬਾ ਰਾਮ ਰਾਏ ਜੀ ਦੇ ਕੋਲ ਰਹਿੰਦੇ ਹੁੰਦੇ ਸੀਗੇ ਜੀ। ਹਾਂਜੀ,
ਸਪਤਮ ਸਤਿਗੁਰ ਸ਼੍ਰੀ ਹਰ ਰਾਏ ਤੁਰ ਕੇਸ਼ਰ ਨੇ ਪਾਠ ਬੁਲਾਏ।
ਜਦੋਂ ਗੁਰੂ ਹਰ ਰਾਏ ਸਾਹਿਬ ਨੇ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਤੋਰਿਆ ਸੀ ਨਾ ਜੀ, ਹਾਂਜੀ
ਰਾਮ ਰਾਏ ਕਹਿ ਤਬੇ ਪਠਾਏ,
ਤੇ ਰਾਮ ਰਾਏ ਜੀ ਦੇ ਨਾਲ ਗੁਰਦਾਸ ਜੀ ਨੂੰ ਤੋਰਿਆ ਸੀਗਾ ਜੀ। ਬਾਬਾ ਰਾਮ ਰਾਏ ਜੀ ਇਕੱਲੇ ਨਹੀਂ ਸੀਗੇ ਦਿੱਲੀ ਵਿੱਚ ਜੀ, ਗੁਰਦਾਸ ਜੀ ਉਹਨਾਂ ਦੇ ਨਾਲ ਗਏ ਸਨ।
ਹਾਂਜੀ। ਕੇਤਕ ਸਿੱਖ ਮਸੰਦ ਮਿਲਾਏ,
ਕੁਝ ਕੁ ਹੋਰ ਮਾਰ ਨੇ ਸਿੱਖ ਦੇ ਕੇ ਤੋਰਿਆ ਸੀ, ਮਸੰਦ ਦਿੱਤੇ ਸਨ ਰਾਮ ਰਾਏ ਜੀ ਨੂੰ।
ਹਾਂਜੀ। ਤਬ ਕੋ ਸੰਗ ਰਹਿਓ ਗੁਰਦਾਸ,
ਉਦੋਂ ਦੇ ਗੁਰਦਾਸ ਜੀ ਵਾਪਸ ਗੁਰੂ ਸਾਹਿਬ ਕੋ ਨਹੀਂ ਆਏ ਜੀ। ਜਦੋਂ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਨਾ ਰਾਮ ਰਾਏ ਨੂੰ ਆਖੋ ਜਿੱਧਰ ਮੂੰਹ ਉੱਧਰ ਹੀ ਚਲੇ ਜੇ, ਤੇ ਗੁਰਦਾਸ ਜੀ ਵੀ ਰਾਮ ਰਾਏ ਜੀ ਦੇ ਨਾਲ ਉੱਧਰ ਹੀ ਚਲੇ ਗਏ ਜਿੱਧਰ ਰਾਮ ਰਾਏ ਜੀ ਗਏ ਸੀਗੇ ਜੀ। ਉਹ ਗੁਰਦਾਸ ਜੀ ਲਾਗੇ ਬੈਠੇ ਸੀ ਰਾਮ ਰਾਏ ਜੀ ਦੇ।
ਹਾਂਜੀ। ਮਸਲਤ ਕਰਨ ਵਿਖੇ ਹਰ ਪਾਸ,
ਕਿਸੇ ਪ੍ਰਕਾਰ ਦੀ ਸਲਾਹ ਮਸ਼ਵਰਾ ਕਰਨ ਵਾਸਤੇ ਰਾਮ ਰਾਏ ਜੀ ਦੇ ਕੋਲ ਰਹਿੰਦੇ ਹੁੰਦੇ ਸੀਗੇ। ਹੁਣ ਵੇਖ ਲਓ ਫਰਕ ਕਿੰਨਾ ਚੇ, ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਦੇਣਾ ਹੈ, ਫਰਕ ਕਿੰਨਾ ਜੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਭਰਾ ਤੇ ਗੁਰੂ ਜੀ ਕੋਈ ਡਰੀ ਜਾ ਰਿਹਾ ਹੈ ਜੀ। ਕੱਜ ਕੇ ਆਖੋ
ਵਾਹਿਗੁਰੂ।
ਗੁਰੂ ਹਰਿ ਰਾਏ ਸਾਹਿਬ ਦਾ ਪੁੱਤਰ ਹੈ ਤੇ ਦਸਵੇਂ ਪਾਤਸ਼ਾਹ ਕੋਈ ਇਸ ਕਰਕੇ ਡਰ ਰਿਹਾ ਵੀ ਮੈਨੂੰ ਮਾਰ ਨਾ ਦੇਣ ਜੀ। ਉਹ ਜੀ ਫਰਕ ਕਿੰਨਾ ਜੀ, ਅਸਲ ਦਾ ਤੇ ਨਕਲ ਦਾ ਜੀ। ਹਾਂਜੀ।
ਇਸ ਤੇ ਆਦ ਮਸੰਦ ਫਕੀਰ,
ਹਾਂਜੀ,
ਕਰੇ ਹਕਾਰਨ ਆਪਣੇ ਤੀਰ।
ਰਾਮ ਰਾਏ ਜੀ ਨੇ ਸਭ ਮਸੰਦ ਫਕੀਰ ਤੇ ਗੁਰਦਾਸ ਜੀ ਉਹਨਾਂ ਨੂੰ ਸੱਦ ਲਿਆ ਜੀ। ਹਾਂਜੀ।
ਚਿੱਤ ਕੀ ਚਿੰਤਾ ਸਕਲ ਸੁਣਾਈ,
ਆਪਣੇ ਚਿੱਤ ਦੀ ਸਾਰੀ ਚਿੰਤਾ ਦੱਸੀ। ਇੱਥੋਂ ਵੀ ਕੋ ਤੇ ਕਲਗੀ ਧਰ ਆ ਕੇ ਬੈਠ ਗਏ ਨੇ, ਮੈਨੂੰ ਲੱਗਦਾ ਮੈਨੂੰ ਮਾਰ ਦੇਣਾ ਉਹਨਾਂ ਨੇ, ਮੈਨੂੰ ਖਤਮ ਨਾ ਕਰ ਦੇਣ, ਕਿਉਂ ਪਤਾ ਵੀ ਮੇਰੇ ਵਿੱਚ ਖੋਟ ਹੈਗੀ ਹੈ ਜੀ, ਪਤਾ ਜੀ ਉਹਨਾਂ ਨੂੰ। ਹਾਂਜੀ।
ਫੁਰੀ ਹਿਰਦੇ ਜਿਮ ਕੀਨ ਬੁਰਾਈ,
ਆਪਣੀਆਂ ਕੀਤੀਆਂ ਹੋਈਆਂ ਬੁਰਿਆਈਆਂ ਅੱਜ ਚੇਤਾ ਆ ਰਹੀਆਂ ਜੀ ਉਹਨਾਂ ਨੂੰ ਜੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਬੜਾ ਕੁਝ ਬੋਲਦੇ ਰਹੇ ਸੀ ਬਾਬਾ ਰਾਮ ਰਾਏ ਜੀ। ਹਾਂਜੀ।
ਸ਼੍ਰੀ ਗੁਰੂ ਗੋਬਿੰਦ ਸਿੰਘ ਹਠੀਲਾ, ਗੁਰ ਖਸ਼ਟਮ ਸੰਭ ਜਿਸ ਕੀ ਲੀਲਾ,
ਆਪਣੇ ਚੇਲਿਆਂ ਨੂੰ ਦੱਸਣ ਦੇ, ਕਹਿਣ ਲੱਗੇ ਸੁਣਿਆ ਛੇਵੇਂ ਪਾਤਸ਼ਾਹ ਦੇ ਵਰਗੇ ਨੇ ਦਸਵੇਂ ਪਾਤਸ਼ਾਹ। ਕਹਿਣ ਲੱਗੇ ਜਿਹੋ ਜਿਹੇ ਛੇਵੇਂ ਪਾਤਸ਼ਾਹ ਸਨ ਨਾ, ਜੰਗ ਯੁੱਧ ਵਾਲੇ ਸੂਰਮੇ ਦਸਵੇਂ ਪਾਤਸ਼ਾਹ ਵੀ ਉਹੋ ਜਿਹੇ ਨੇ। ਕਹਿਣ ਲੱਗਾ ਹਾਂਜੀ।
ਤਿੰਨ ਕੇ ਭੀ ਕੇਤਕ ਅਧਿਕਾਈ,
ਕਹਿਣ ਲੱਗਾ ਉਹਨਾਂ ਵਰਗੇ ਨੀ, ਉਹਨਾਂ ਤੋਂ ਵੀ ਜ਼ਿਆਦਾ ਵਡਿਆਈ ਵਾਲੇ ਨੇ ਜੀ, ਉਹਨਾਂ ਤੋਂ ਵੀ ਜ਼ਿਆਦਾ ਵਡਿਆਈ ਵਾਲੇ ਨੇ। ਹਾਂਜੀ।
ਕਰਤ ਰਹਿਤ ਹਮ ਸਭ ਸੁਣ ਪਾਈ,
ਜੋ ਉਹ ਕਰਦੇ ਰਹਿੰਦੇ ਨੇ ਮੈਨੂੰ ਪਤਾ ਲੱਗਦਾ ਰਹਿੰਦਾ। ਕਹਿਣ ਲੱਗਾ ਹਾਂਜੀ।
ਨਿਕਟ ਆਨ ਗੱਡ ਢਿੱਗ ਵੱਢ ਪਾਇਓ,
ਤੇ ਭਾਈ ਦਸਵੇਂ ਪਾਤਸ਼ਾਹ ਨੇ ਸਾਡੇ ਨੇੜੇ ਹੀ ਆ ਕੇ ਆਪਣਾ ਕਿਲਾ ਬਣਾ ਲਿਆ। ਕਹਿਣ ਲੱਗੇ ਬੜਾ ਵੱਡਾ ਕਿਲਾ ਬਣਾਇਆ ਉਹਨਾਂ ਨੇ। ਹਾਂਜੀ।
ਸੁਪੱਟ ਬਟੋਰਤ ਦਲ ਬਿਰਦਾਇਓ,
ਸੈਨਾ ਉਹਨਾਂ ਨੇ ਇਕੱਠੀ ਕੀਤੀ ਹੈ। ਹਾਂਜੀ।
ਜੇ ਰਿਸ ਧਾਰ ਇਤ ਕੋ ਚੱਲ ਆਵੇ,
ਤੇ ਰਾਮ ਰਾਏ ਜੀ ਨੇ ਕਹਿਣ ਚ ਝਿਜਕ ਨਹੀਂ ਕੀਤੀ। ਕਹਿਣ ਲੱਗੇ ਮੇਰੇ ਕੰਮ ਚ ਖੋਟੇ, ਮੈਂ ਪਹਿਲਾਂ ਬਹੁਤ ਕੁਝ ਕੀਤਾ ਗੁਰੂ ਘਰ ਦੇ ਨਾਲ, ਬਹੁਤ ਕੁਝ ਕੀਤਾ, ਜੇ ਉਹ ਸਾਰੀਆਂ ਗੱਲਾਂ ਗੁਰੂ ਜੀ ਚੇਤੇ ਕਰਕੇ ਮੇਰੇ ਕੋਲ ਆ ਗਏ ਨਾ ਇੱਥੇ। ਹਾਂਜੀ।
ਬਿਗਰ ਪਰੈ ਤਬ ਕੋ ਅਟਕਾਵੈ,
ਤੇ ਸਾਡਾ ਸਭ ਕੁਝ ਚੁੱਕਿਆ ਜਾਣਾ ਚ ਬੜਾ ਵੱਡਾ ਵਿਕਾਰ ਪੈਦਾ ਹੋਣਾ, ਤੇ ਗੁਰੂ ਜੀ ਨੂੰ ਕਿਸੇ ਨੇ ਨੀਚੇ ਰੋਕਣਾ। ਕਹਿਣ ਲੱਗੇ ਮਤ ਸਮਝਿਓ ਵੀ ਮੇਰੀ ਤਾਕਤ ਰੋਕ ਲੂਗੀ, ਮੇਰੇ ਕੋਲ ਜਿਹੜੀ ਤਾਕਤ ਹੈਗੀ ਉਹਨਾਂ ਦੇ ਵੱਡਿਆਂ ਦੀ ਦਿੱਤੀ ਤਾਕਤ ਹੈ। ਕਹਿਣ ਲੱਗੇ ਮੇਰੇ ਵਿੱਚ ਵੀ ਇੰਨੀ ਤਾਕਤ ਨੀਚੇ ਹੈਗੀ, ਜੇ ਗੁਰੂ ਜੀ ਇੱਧਰ ਆ ਗਏ ਤੇ ਅਸੀਂ ਨੀਚੇ ਕਿਸੇ ਨੇ ਬਚਣਾ। ਕਹਿਣ ਲੱਗਾ ਹਾਂਜੀ।
ਧਨ ਵਿਦਿਆ ਮਹ ਮਹਿਦ ਮਹਾਨਾ,
ਤੇ ਧਨ ਵਿਦਿਆ ਵਿੱਚ ਭਾਵ ਧਨੁਸ਼ ਵਿਦਿਆ ਵਿੱਚ ਗੁਰੂ ਸਾਹਿਬ ਬਹੁਤ ਜ਼ਿਆਦਾ ਮਹਾਨ ਹਨ।
ਹਾਂਜੀ। ਬਲ ਤੇ ਤਜੇ ਸਰਪ ਸਮਬਾਨਾ,
ਤੇ ਕਹਿਣ ਲੱਗੇ ਬਲ ਵਿੱਚ ਬਲ ਨਾਲ ਤੀਰ ਛੱਡਦੇ ਨੇ, ਵੈਰੀਆਂ ਦਾ ਨਾਸ਼ ਕਰਦੇ ਨੇ। ਤੇ ਬਾਬਾ ਰਾਮ ਰਾਏ ਜੀ ਪਤਾ ਕੀ ਕਹਿੰਦੇ, ਕਹਿੰਦੇ ਆਪੋ ਆਪਣਾ ਸਮਾਨ ਬੰਨੋ, ਜਿੰਨਾ ਚਿਰ ਤੱਕ ਦਸਵੇਂ ਪਾਤਸ਼ਾਹ ਇੱਥੇ ਆਏ ਅਸੀਂ ਕਿਤੇ ਹੋਰ ਜਾ ਕੇ ਰਹਿ ਲਈਏ। ਕਹਿਣ ਲੱਗੇ ਗੱਜ ਕੇ ਆਖੋ
ਵਾਹਿਗੁਰੂ,
ਅਸੀਂ ਇੱਥੇ ਨਹੀਂ ਰਹਿਣਾ, ਜਿੰਨਾ ਚਿਰ ਤੱਕ ਉਹ ਨੇ ਨਾ ਇੱਥੇ, ਆਪਾਂ ਕਿਤੇ ਹੋਰ ਜਾ ਕੇ ਰਹਿ ਲਈਏ, ਫੇਰ ਹੀ ਸਾਡਾ ਬਚਾ ਹੈਗਾ। ਕਹਿਣ ਲੱਗੇ ਹਾਂਜੀ।
ਜਬ ਇਹ ਦੂਣ ਇਹ ਤਜ ਕਰ ਜਾਵੇ,
ਜਦੋਂ ਮਹਾਰਾਜ ਇਲਾਕਾ ਛੱਡ ਕੇ ਚਲੇ ਜਾਣਗੇ। ਹਾਂਜੀ।
ਆਪਣ ਥਾਨ ਬਸੇ ਪੁਨ ਆਵੇ,
ਅਸੀਂ ਵਾਪਸ ਆ ਕੇ ਆਪਣੀ ਥਾਂ ਤੇ ਵਸ ਜਾਵਾਂਗੇ। ਪਰ ਨਾ ਹੁਣ ਜਿਹੜੇ ਬਚਨ ਨੇ ਉਹ ਬੜੇ ਧਿਆਨ ਨਾਲ ਸੁਣਿਓ ਜੀ। ਸੰਗਤ ਜੀ ਮੈਂ ਪੜ੍ਹ ਕੇ ਅਸਾਰ ਬੜਾ ਹੈਰਾਨ ਹੋ ਰਿਹਾ ਸਾਂ ਸੁਣਦਾ ਸੁਣਦਾ। ਕਮਾਲ ਹੈ, ਗੁਰੂ ਸਾਹਿਬ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਤੇ ਬੰਦਾ ਇਹੋ ਜਿਹੀ ਬੋਲੀ ਬੋਲੇ ਜੀ। ਹਾਂਜੀ।
ਇਮ ਸੁਣ ਕਰ ਬੋਲਿਓ ਗੁਰਦਾਸ।
ਬਾਬਾ ਬਹਿਲੋ ਜੀ ਦੇ ਪੁੱਤਰ ਜਿਹੜੇ ਗੁਰਦਾਸ ਜੀ ਰਾਮ ਰਾਏ ਜੀ ਦੇ ਲਾਗੇ ਰਹਿੰਦੇ ਹੁੰਦੇ ਸੀ ਨਾ ਜੀ, ਉਹ ਰਾਮ ਰਾਏ ਜੀ ਨੂੰ ਇਸ ਤਰ੍ਹਾਂ ਕਹਿੰਦੇ ਨੇ, ਹਾਂਜੀ,
ਮੈਂ ਕੀਜੇ ਚਿਤ ਮੈਂ ਇਮਤਰਾਸ।
ਕਹਿਣ ਲੱਗਾ ਰਾਮ ਰਾਏ ਜੀ, ਡਰਦੇ ਕਿਉਂ ਚ? ਕਹਿਣ ਲੱਗਾ, ਹਾਂਜੀ,
ਬੈਠੇ ਰਹੋ ਆਪਣੇ ਪੁਰ ਮੈਂ,
ਆਪਣੇ ਨਗਰ ਵਿੱਚ ਰਹੋ, ਤੁਹਾਨੂੰ ਆਪਣਾ ਡੇਰਾ ਚੁੱਕ ਕੇ ਖੜਨ ਦੀ ਕਿਤੇ ਲੋੜ ਨਹੀਂ ਹੈਗੀ। ਹਾਂਜੀ,
ਇਮ ਧੀਰਜ ਸ਼ੁਰਤ ਹੋ ਉਰ ਮੈਂ,
ਤੁਸੀਂ ਸਾਡੇ ਗੁਰੂ ਹੋ। ਕਹਿਣ ਲੱਗਾ, ਗੱਜ ਕੇ ਆਖੋ
ਵਾਹਿਗੁਰੂ।
ਉਹ ਕਰਨ ਕੀ ਜੀ, ਕਈ ਵਾਰੀ ਬੰਦਾ ਚੰਗੇ ਰਸਤੇ ਤੇ ਚੱਲਣਾ ਚਾਹਵੇ ਤੇ ਨਾਲ ਦੇ ਨੀ ਪੇਸ਼ ਜਾਣ ਦਿੰਦੇ ਜੀ, ਉਹਦੀ ਜੀ ਸਲਾਹਕਾਰ ਜਿਹੜੇ ਹੁੰਦੇ ਨਾ ਜੀ, ਉਹ ਨੀ ਚੰਗਾ ਬਣ ਦਿੰਦੇ ਉਹਨੂੰ। ਹਾਂਜੀ,
ਮੇਰੋ ਭਰਾਂਤ ਨਾਮ ਤੇ ਸਤਾਰਾ।
ਕਹਿਣ ਲੱਗਾ ਤੁਸੀਂ ਬਾਰ ਬਾਰ ਕਹਿੰਦੇ ਹੋ ਮਹਾਰਾਜ ਤੀਰ ਬੜੇ ਚਲਾਉਂਦੇ ਤੇ ਤੀਰਾਂ ਦਾ ਕੋਈ ਮੁਕਾਬਲਾ ਨੀ ਕਰ ਸਕਦਾ, ਮੇਰਾ ਇੱਕ ਭਰਾ ਹੈ, ਭਰਾ ਦਾ ਨਾਮ ਹੈ ਤਾਰਾ। ਹਾਂਜੀ,
ਤੀਰ ਪ੍ਰਹਾਰਨ ਮਹਿ ਬਲ ਭਾਰਾ,
ਉਹ ਬੜੇ ਤੀਰ ਚਲਾਉਂਦਾ। ਕਹਿਣ ਲੱਗਾ ਉਹ ਬੜਾ ਤੀਰ ਚਲਾਉਣ ਵਿੱਚ ਮਾਹਰ ਹੈ। ਹਾਂਜੀ,
ਗੁਰ ਗੋਬਿੰਦ ਸਿੰਘ ਕੇ ਜਿਮ ਸੁਣੇ, ਤਿਸੀ ਪ੍ਰਕਾਰ ਚਲਾਵਤ ਘਨੇ।
ਤੇ ਗੁਰੂ ਗੋਬਿੰਦ ਸਿੰਘ ਜੀ ਜੇ ਆ ਗਏ ਤੇ ਜੇ ਉਹਨਾਂ ਸਾਡੇ ਤੇ ਹਮਲਾ ਕੀਤਾ, ਤੀਰ ਚਲਾਇਆ, ਤੇ ਮੇਰਾ ਭਰਾ ਉਹਨਾਂ ਦਾ ਮੁਕਾਬਲਾ ਕਰੇਗਾ ਜੀ। ਕਿੱਡੀ ਮਾੜੀ ਮਤ, ਦੁਸ਼ਟਾ ਤੂੰ ਕੀ ਹੈਗਾ, ਮੈਨੂੰ ਮਾਫ ਕਰਿਓ। ਹੈ ਤੇ ਬਾਬਾ ਬਹਿਲੋ ਜੀ ਦੀ ਕੁੱਲ ਵਿੱਚੋਂ ਨੇ, ਪਰ ਗਲਤ ਬੰਦੇ ਦਾ ਸਾਥ ਦੇ ਰਹੇ। ਗਲਤ ਵੀ ਜੇ ਮਾੜਾ ਮੋਟਾ ਸਹੀ ਹੋਣਾ ਚਾਹੁੰਦਾ ਤੇ ਉਹਨੂੰ ਵੀ ਨੀ ਸਹੀ ਹੋਣ ਦੇ ਰਹੇ ਜੀ। ਇਹ ਜੀ ਤੁਸੀਂ ਰਹੋ ਆਪਣੀ ਥਾਂ ਤੇ ਆਪਣਾ ਤਾਰਾ ਕਰ ਹੀ ਹੈਗਾ। ਕਹਿਣ ਲੱਗੇ ਤਾਰਾ ਮਹਾਰਾਜ ਨਾਲ ਤੀਰ ਚਲਾਏਗਾ, ਇਹੋ ਜਿਹਾ ਲੱਖ ਤਾਰਾ ਇਕੱਠਾ ਹੋ ਜੇ ਤੇ ਇੱਕ ਦਸਵੇਂ ਪਾਤਸ਼ਾਹ ਦਾ ਮੁਕਾਬਲਾ ਨਹੀਂ ਕਰ ਸਕਦਾ ਜੀ। ਉਹ ਜੀ ਉਹ ਹੈ ਹੀ ਕੀ ਤਾਰਾ ਜੀ, ਠੀਕ ਹੈ ਭਾਈ ਬਹਿਲੋ ਜੀ ਦਾ ਪੁੱਤਰ ਹੋਏ, ਪਰ ਭਾਈ ਬਹਿਲੋ ਜੀ ਵੀ ਤਾਂ ਗੁਰੂ ਕੇ ਸਿੱਖ ਨੇ ਨਾ ਜੀ, ਤੇ ਗੁਰੂ ਸਾਹਿਬ ਬਹੁਤ ਵੱਡੇ ਨੇ ਜੀ। ਹਾਂਜੀ,
ਪ੍ਰਥਮ ਤੋਂ ਇਹ ਬਾਤ ਨਾ ਬਣੇ।
ਹਾਂਜੀ,
ਤੁਮ ਲਗ ਆਵਨ ਗੁਰ ਨਹਿ ਭਨੈ।
ਕਹਿਣ ਲੱਗਾ ਪਹਿਲੀ ਗੱਲ ਮਹਾਰਾਜ ਨੇ ਆਉਣਾ ਹੀ ਨੀ ਇੱਧਰ। ਕਹਿਣ ਲੱਗਾ ਤੁਹਾਨੂੰ ਡਰਨ ਦੀ ਲੋੜ ਹੀ ਨੀ। ਹਾਂਜੀ,
ਹੋਰੀ ਬਾਤ ਨਹੀਂ ਅਸ ਕਰੈ, ਨਿਜ ਘਰ ਸੰਗ ਨਹੀਂ ਮਲਰੈ।
ਮਹਾਰਾਜ ਆਪਣੇ ਘਰ ਦੇ ਬੰਦਿਆਂ ਨਾਲ ਨੀ ਲੜਦੇ। ਕਹਿਣ ਲੱਗੇ ਤੁਸੀਂ ਉਹਨਾਂ ਦੇ ਘਰ ਦੇ ਹੋ, ਫਿਰ ਵੀ ਭਤੀਜੇ ਹੋ ਉਹਨਾਂ ਦੇ, ਤੁਹਾਨੂੰ ਕਹਿਣਗੇ ਨੀ ਉਹ ਕੁਝ, ਤੇ ਜੇ ਤੀਰ ਚਲਾਏ ਤੇ ਮੇਰਾ ਭਰਾ ਉਹਨਾਂ ਦਾ ਮੁਕਾਬਲਾ ਕਰੇਗਾ ਜੀ। ਉਹ ਰੱਬ ਪਰਮੇਸ਼ਰ ਜੀ ਦਾ ਰੂਪ ਤੇ ਤਾਰਾ ਬਿੱਟੀ ਦਾ ਪੁਤਲਾ ਜੀ। ਬਸ ਸਾਧ ਸੰਗਤ ਜੀ, ਦੁਬਦਾ ਪੈਦਾ ਹੀ ਉੱਥੇ ਹੁੰਦੀ ਹੈ ਜਿੱਥੇ ਬੰਦਾ ਗੁਰੂ ਨੂੰ ਵਿਅਕਤੀ ਸਮਝ ਬੈਠਦਾ ਹੈ ਜੀ। ਜਦੋਂ ਗੁਰੂ ਸਾਹਿਬ ਨੂੰ ਵਿਅਕਤੀ ਸਮਝ ਕੇ ਕਥਾ ਕਰਾਂਗੇ, ਗੁਰੂ ਕੀ ਕਥਾ ਹੋ ਹੀ ਨਹੀਂ ਸਕਦੀ ਜੀ। ਠੀਕ ਹੈ 5 ਘੰਟਿਆਂ ਦਾ ਲੈਕਚਰ ਹੋ ਜਾਏਗਾ, ਪਰ ਕਥਾ ਨਹੀਂ ਜੀ ਹੋਏਗੀ ਜੀ। ਗੁਰੂ ਸਮਰੱਥ ਹੈ, ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤ ਸਰ, ਉਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ। ਸੱਚੇ ਪਾਤਸ਼ਾਹ ਕਿਰਪਾ ਕਰਨ, ਅਗਲੇਰਾ ਇਤਿਹਾਸ ਆਪਾਂ ਕੱਲ ਨੂੰ ਸੁਣਾਂਗੇ। ਤੁਸੀਂ ਵੇਖਲੋ ਗੱਲਾਂ ਸੁਣੀਆਂ, ਗੁਰੂ ਹਰਕਿਸ਼ਨ ਸਾਹਿਬ ਜੀ ਦੇ ਸਕੇ ਭਰਾ ਚ ਬਾਬਾ ਰਾਮ ਰਾਏ ਜੀ, ਉਹ ਗੁਰਤਾ ਗੱਦੀ ਦੇ ਮਾਲਕ, ਕਿੰਨਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਰਿਆ, ਕਿੰਨਿਆਂ ਤੇ ਰਹਿਮਤਾਂ ਕੀਤੀਆਂ, ਤੇ ਬਾਬਾ ਰਾਮ ਰਾਏ ਜੀ ਡਰਨ ਦੇ ਜੀ ਉਸੇ ਗੁਰੂ ਜੀ ਤੋਂ ਜੀ, ਉਸੇ ਗੁਰੂ ਜੀ ਤੋਂ ਹੀ ਡਰਨ ਦੇ ਵੀ ਮੈਨੂੰ ਮਾਰ ਹੀ ਨਾ ਦੇਣ ਆ ਕੇ ਜੀ। ਇਹ ਹੁੰਦਾ ਤੇ ਕੂੜ ਠੱਗੀ ਗੁੱਝੀ ਨਾ ਰਹੇ, ਮੁਲੰਮਾ ਪਾਜ ਲਹਿ ਜਾਈ। ਜਿਹੜੀ ਇਹੋ ਜਿਹੀਆਂ ਠੱਗੀਆਂ ਨੇ ਇਹ ਗੁੱਝੀਆਂ ਨਹੀਂ ਰਹਿੰਦੀਆਂ ਜੀ। ਇੱਕ ਨਾ ਇੱਕ ਦਿਨ ਜਿਹੜਾ ਮੁਲੰਮਾ ਚਾੜਿਆ ਹੁੰਦਾ ਨਾ ਜੀ, ਉਹ ਉੱਤਰ ਜਾਂਦਾ ਜੀ, ਉਹ ਉੱਤਰ ਜਾਂਦਾ। ਸੱਚੇ ਪਾਤਸ਼ਾਹ ਸਾਨੂੰ ਨਾਮ ਦਾ ਰੰਗ ਬਖਸ਼ਿਸ਼ ਕਰਨਾ। ਅੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਪੁੱਛਦੇ ਛੇਵੇਂ ਪਾਤਸ਼ਾਹ, ਬਿਧੀ ਚੰਦ ਤੂੰ ਸਾਡੀ ਬੜੀ ਸੇਵਾ ਕੀਤੀ ਕਈ ਥਾਵਾਂ ਤੇ ਆਪਣਾ ਰੂਪ ਬਣਾ ਕੇ ਮਹਾਰਾਜ ਬਿਧੀ ਚੰਦ ਜੀ ਨੂੰ ਭੇਜਦੇ ਰਹੇ। ਮਹਾਰਾਜ ਕਹਿੰਦੇ ਬਿਧੀ ਚੰਦ ਤੂੰ ਸਾਡੀ ਬੜੀ ਸੇਵਾ ਕੀਤੀ, ਮੰਗ ਕੀ ਮੰਗਣਾ। ਤੇ ਬਾਬਾ ਬਿਧੀ ਚੰਦ ਜੀ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਨਾਮ ਕੋ ਰੰਗ, ਜ਼ਿੰਦਗੀ ਵਿੱਚ ਨਾਮ ਦਾ ਰੰਗ ਚੜ ਜਾਏ। ਪ੍ਰੇਮ ਨਾਲ ਗੱਜ ਕੇ ਆਖੋ
ਵਾਹਿਗੁਰੂ।
ਬੀਤਹਿ ਬੈਸ ਸਾਧ ਕੈ ਸੰਗ, ਮੇਰੀ ਉਮਰ ਤੁਹਾਡੀ ਸੰਗਤ ਵਿੱਚ ਬਤੀਤ ਹੋ ਜੇ। ਕਹਿਣ ਲੱਗੇ ਤੇ ਨਿਸ਼ਠਾ ਅਭੰਗ ਬਖਸ਼ਿਸ਼ ਕਰਿਓ ਮੈਨੂੰ, ਮੈਨੂੰ ਦ੍ਰਿੜ ਨਿਸ਼ਠਾ ਬਖਸ਼ਿਓ, ਤੁਹਾਨੂੰ ਮੈਂ ਛੱਡ ਕੇ ਕਿਤੇ ਹੋਰ ਨਾ ਜਾਵਾਂ। ਕਹਿਣ ਲੱਗੇ ਤੁਹਾਨੂੰ ਛੱਡ ਕੇ ਕਿਤੇ ਹੋਰ ਨਾ ਜਾਵਾਂ। ਨਾਮ ਕੋ ਰੰਗ ਬੀਤਹ ਬੈਸ ਸਾਧ ਕੈ ਸੰਗ ਤੇ ਨਿਸ਼ਠਾ ਅਭੰਗ, ਇਹ ਉਹਨਾਂ ਨੇ ਮੰਗਿਆ। ਮਹਾਰਾਜ ਬੜੇ ਖੁਸ਼ ਹੋਏ। ਮਹਾਰਾਜ ਕਹਿੰਦੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਤੂੰ ਸਾਡਾ ਸੀਨਾ। ਕਹਿਣ ਲੱਗੇ ਸੀਨਾ ਕੀ ਹੁੰਦਾ ਜੀ ਭਲਾ? ਹਾਂਜੀ ਸੀਨਾ ਦਿਲ, ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਕਹਿੰਦੇ ਤੂੰ ਤੇ ਸਾਡਾ ਦਿਲ ਹੈ। ਕਹਿਣ ਲੱਗੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਸਦਾ ਸਾਂਝ ਤੇਰੀ ਪੁਛਤੈਨੀ, ਨਿਭੈ ਗੁਰ ਘਰ ਸੰਗ ਸੁਖੈਨੀ। ਮਹਾਰਾਜ ਕਹਿੰਦੇ ਬਿਧੀ ਚੰਦ ਤੂੰ ਸਾਡੇ ਕੋਲੋਂ ਪਿਆਰ ਵਾਲੀਆਂ ਚੀਜ਼ਾਂ ਮੰਗੀਆਂ, ਇਹ ਚੀਜ਼ਾਂ ਤੇਰੀਆਂ ਕੁੱਲਾਂ ਵਿੱਚ ਵੀ ਰਹਿਣਗੀਆਂ। ਕਹਿਣ ਲੱਗੇ ਸਾਡੀ ਤੇ ਤੇਰੀ ਪੁਸ਼ਤਾਂ ਦੀ ਸਾਂਝ ਹੋਏਗੀ ਜੀ। ਕਹਿਣ ਦਾ ਭਾਵ ਇਹ ਹੈ ਇੱਕ ਪਰਿਵਾਰ ਵਿੱਚ ਹੋ ਕੇ ਵੀ ਪ੍ਰਾਪਤੀ ਨਹੀਂ ਕਰ ਰਹੇ, ਇੱਕ ਸਿੱਖ ਹੋ ਕੇ ਪ੍ਰਾਪਤੀ ਕਰੀ ਜਾ ਰਹੇ ਜੀ। ਹਾਂਜੀ ਹੁਣ ਰਾਮ ਰਾਏ ਜੀ ਪਰਿਵਾਰ ਦੇ ਬੰਦੇ ਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਭਰਾ, ਹਾਂਜੀ ਪਰ ਉਹ ਪ੍ਰਾਪਤੀ ਨਹੀਂ ਕਰ ਰਹੇ ਜੀ। ਇੱਕ ਬੰਨੇ ਸਿੱਖ ਬਣ ਕੇ ਕਿੰਨੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ, ਤੇ ਅੱਜ ਤੱਕ ਲੋਕ ਬਾਬਾ ਬਿਧੀ ਚੰਦ ਜੀ ਦੀ ਕੁੱਲ ਦਾ ਸਤਿਕਾਰ ਕਰਦੇ ਜੀ, ਉਹਨਾਂ ਦੀ ਕੁੱਲ ਦਾ ਹੀ ਸਤਿਕਾਰ ਹੋਈ ਜਾਂਦਾ ਜੀ, ਮਹਾਰਾਜ ਦੇ ਬਚਨ ਨੇ ਜੀ। ਗੱਲ ਕੀ ਹੈ ਜੀ, ਸਿੱਖ ਬਣ ਕੇ ਜੋ ਮਰਜ਼ੀ ਬੰਦਾ ਪ੍ਰਾਪਤ ਕਰ ਸਕਦਾ ਜੀ। ਸਤਿਗੁਰੂ ਜੀ ਦੇ ਅੱਗੇ ਨਿਮਰਤਾ ਰੱਖ ਕੇ, ਪ੍ਰੇਮ ਰੱਖ ਕੇ, ਸਿੱਖੀ ਭਾਵ ਧਾਰ ਕੇ ਬੰਦਾ ਬਹੁਤ ਕੁਝ ਪ੍ਰਾਪਤ ਕਰ ਸਕਦਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਸਾਨੂੰ ਵੀ ਨਾਮ ਕੋ ਰੰਗ ਬਖਸ਼ਿਸ਼ ਕਰਨ ਜੀ, ਨਾਮ ਦਾ ਰੰਗ ਬਖਸ਼ਿਸ਼ ਕਰਨ ਸੱਚੇ ਪਾਤਸ਼ਾਹ, ਐਸੀ ਕਿਰਪਾ ਕਰਨ, ਦਇਆ ਕਰਨ ਸਾਡੇ ਤੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਪਿਆਰ ਨਾਲ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ
ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ
ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਦਿਨ ਗੁਰਤਾ ਗੱਦੀ ਤੇ ਬੈਠੇ ਨੇ, ਤੇ ਇਹ ਦਿਨ ਜਿਹੜੇ ਨੇ ਚਲੋ ਸਿਮਰਤੀ ਵਿੱਚ ਰਹਿਣੇ ਚਾਹੀਦੇ। ਇੰਨੀ ਗੱਲ ਹੀ ਚੇਤਾ ਕਰਦਿਆਂ ਬੜਾ ਹੀ ਤਾਂ ਚੇਤਾ ਆ ਜਾਂਦਾ ਜੀ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਤੇ ਆਓ ਹੁਣ ਪ੍ਰੇਮ ਨਾਲ ਸਤਨਾਮ ਵਾਹਿਗੁਰੂ।